ਗਰੀਬਨ ਬਾਜ ਸਤਿਗੁਰੂ ਕਲਗੀ ਧਰ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਬਿਰਾਜਮਾਨ ਹਨ। ਵੇਖਿਆ ਹੈ ਕਿ ਦੁਸ਼ਮਣ ਦਲ ਹੁਣ ਫਿਰ ਬੇਫਿਕਰਾ ਹੋਇਆ ਫਿਰਦਾ ਹੈ। ਸੂਬਾ ਲਾਹੌਰ ਤੇ ਸੂਬਾ ਸਰਹੰਦ ਦੋਵੇਂ ਬੈਠੇ ਪਹਾੜੀ ਰਾਜੇ ਬੈਠੇ ਬੜੇ ਅਹਿਲਕਾਰ ਅਫਸਰ ਆਲੇ ਦੁਆਲੇ ਉਹਨਾਂ ਦੇ ਖਲੋਤੇ ਉਹਨਾਂ ਦੀਆਂ ਗੱਲਾਂ ਸੁਣ ਰਹੇ ਮਸ਼ਕਰੀਆਂ ਕਰ ਰਹੇ। ਗਰੀਬਨ ਬਾਜ ਪਾਤਸ਼ਾਹ ਸਦਿਆਂ ਹੋਇਆਂ ਕਹਿਣ ਲੱਗੇ, ਭਾਈ ਉਦੇ ਸਿੰਘ ਜੀ, ਲੱਗਦਾ ਹੈ ਕਿ ਮਲੇਛਾਂ ਨੂੰ ਸਾਡੇ ਤੀਰ ਫਿਰ ਭੁੱਲ ਗਏ। ਭਾਈ ਉਦੇ ਸਿੰਘ ਜੀ ਕਹਿਣ ਲੱਗੇ, ਮਹਾਰਾਜ ਹਾਂ, ਇਹਨਾਂ ਨੂੰ ਹੁਣ ਦੁਬਾਰਾ ਕੋਈ ਉੱਦਾਂ ਦਾ ਚੋਜ ਵਿਖਾਈਏ ਕਿ ਇਹਨਾਂ ਦੇ ਮਨ ਵਿੱਚ ਗੁਰੂ ਘਰ ਦਾ ਭੈ ਅਤੇ ਡਰ ਬਣ ਆਵੇ। ਮਹਾਰਾਜ ਜੀ ਕਹਿਣ ਲੱਗੇ ਕਿ ਹੁਣ ਅੱਜ ਤਾਂ ਤੀਰ ਨਹੀਂ ਚਲਾਉਣੇ, ਉਹ ਕਰੋ ਤੋਪਾਂ ਲਿਆਓ ਸਾਡੀਆਂ। ਦੋਵੇਂ ਤੋਪਾਂ ਲਿਆ ਕੇ ਸਤਿਗੁਰਾਂ ਦੇ ਸਨਮੁਖ ਰੱਖੀਆਂ। ਗੁਰਦੇਵ ਨੇ ਸਿਸਤ ਬਣਾਈ, ਇੱਕ ਤੋਪ ਦਾ ਨਾਮ ਬਿਜ ਘੋਖ ਹੈ ਅਤੇ ਦੂਸਰੀ ਦਾ ਨਾਮ ਬਾਗਣ ਹੈ। ਪਹਿਲਾਂ ਬਾਗਣ ਦਾ ਗੋਲਾ ਦੱਗ ਗਿਆ, ਫਿਰ ਬਿਜ ਘੋਖ ਦਾ। ਇੱਕ ਗੋਲੇ ਨੇ ਸੂਬੇ ਲਾਹੌਰ ਦਾ ਝੰਡਾ ਉਡਾ ਦਿੱਤਾ, ਦੂਜੇ ਗੋਲੇ ਨੇ ਉਹਦਾ ਤੰਬੂ ਉਡਾ ਕੇ ਰੱਖ ਦਿੱਤਾ। ਇੱਕਦਮ ਜਦੋਂ ਗੋਲਿਆਂ ਦੀ ਮਾਰ ਵੱਜਣ ਲੱਗੀ, ਇਹ ਡਰ ਗਏ ਨੇ, ਹਬੜਾ ਗਏ ਨੇ। ਉਹ ਕਥਾ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਕਲਗੀਧਰ ਜੀ ਦੀ ਪਵਿੱਤਰ ਅੰਮ੍ਰਿਤਮਈ ਕਥਾ ਸਰਵਣ ਕਰੀਏ। ਗੁਰੂ ਸਾਹਿਬ ਦੇ ਪਵਿੱਤਰ ਚਰਨਾਂ 'ਚ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਗੋਰੀ ਚਲੀ, ਲਗੀ ਸੋ ਲਸ਼ਕਰ ਮਾਏ।
ਇਸ ਪ੍ਰਕਾਰ ਨਾਲ ਜਦੋਂ ਸਤਿਗੁਰਾਂ ਦੀਆਂ ਤੋਪਾਂ ਨੇ ਗੋਲੇ ਦਾਗੇ, ਉਹ ਵੈਰੀ ਦਲ ਦੇ ਲਸ਼ਕਰ ਦੇ ਉੱਤੇ ਜਾ ਕੇ ਵੱਜੇ ਹਨ।
ਝੰਡਾ ਟੁੱਟ ਜੁਗ ਖੰਡ ਪਾ, ਤੰਬੂ ਥਿਰੇ ਸੁਨਾਏ।
ਸੂਬੇ ਲਾਹੌਰ ਦਾ ਜਿਹੜਾ ਝੰਡਾ ਸੀ ਉਹ ਟੁੱਟ ਕੇ ਥੱਲੇ ਜ਼ਮੀਨ ਤੇ ਡਿੱਗ ਪਿਆ, ਫਿਰ ਜਿਹੜਾ ਤੰਬੂ ਸੀ ਤੰਬੂ ਦੇ ਉੱਪਰਲੇ ਕਲਸ਼ ਦੇ ਉੱਤੇ ਗੋਲਾ ਵੱਜਾ, ਕਲਸ਼ ਸਮੇਤ ਤੰਬੂ ਵੀ ਜ਼ਮੀਨ ਤੇ ਡਿੱਗ ਪਿਆ।
ਸਵਈਆ ਖਾਨ ਵਜੀਦ ਲਾਹੌਰ ਪਤੀ ਯੁਗ।
ਵਜ਼ੀਰ ਖਾਨ ਤੇ ਲਾਹੌਰ ਪਤੀ ਯਾਨੀ ਕਿ ਸੂਬਾ ਜ਼ਬਰਦਸਤ ਖਾਨ,
ਦੇਖ ਕੇ ਗੋਰਨ ਕੀ ਅਸ ਮਾਰਾ।
ਦੋਨਾਂ ਸੂਬੇਦਾਰਾਂ ਨੇ ਜਦੋਂ ਸਤਿਗੁਰੂ ਜੀ ਵੱਲੋਂ ਚਲਾਏ ਤੋਪਾਂ ਦੇ ਗੋਲਿਆਂ ਦੀ ਇਹੋ ਜਿਹੀ ਭਿਆਨਕ ਮਾਰ ਵੇਖੀ,
ਛੋਰ ਭਜੇ ਆਪਣੋ ਥਲ ਤਾਂ ਛਿੰਨ।
ਪਾਂ ਛਿੰਨ ਉਸੇ ਵਕਤ ਹੀ ਆਪਣੀ ਜਗ੍ਹਾ ਜਿੱਥੇ ਬੈਠੇ ਸੀ ਨਾ ਪਲੰਘੇ ਤੇ ਬੇਫਿਕਰੇ ਹੋਏ, ਉਹ ਜਗ੍ਹਾ ਛੱਡ ਕੇ ਉੱਥੋਂ ਇਕਦਮ ਕਾਹਲੀ ਨਾਲ ਦੌੜ ਕੇ ਭੱਜੇ ਹਨ।
ਆਯੁਧ ਨਾ ਤਨ ਚੀਰ ਸੰਭਾਰਾ।
ਇਹਨਾਂ ਦੀਆਂ ਤਲਵਾਰਾਂ, ਇਹਨਾਂ ਦੀਆਂ ਬੰਦੂਕਾਂ, ਸਿਰਾਂ ਦੀਆਂ ਪੱਗਾਂ, ਗਲਾਂ ਵਿੱਚ ਪਾਏ ਜਿਹੜੇ ਕੱਪੜੇ ਸੀ ਉਹ ਇਹਨਾਂ ਨੇ ਰੱਖੇ ਹੋਏ ਸੀ ਲਾਗੇ ਆਪਣੇ ਪਲੰਘੇ ਤੇ, ਵੀ ਬੇਫਿਕਰੇ ਹੋਏ ਬੈਠੇ ਸੀ। ਜਦੋਂ ਗੋਲਿਆਂ ਦੀ ਮਾਰ ਵੱਜੀ ਤੇ ਉੱਥੇ ਹੀ ਸਾਰਾ ਕੁਝ ਛੱਡ ਕੇ, ਪੱਗ ਉੱਥੇ ਛੱਡ ਕੇ, ਕੱਪੜੇ ਉੱਥੇ ਛੱਡ ਕੇ, ਤਲਵਾਰਾਂ ਤੇ ਸ਼ਸਤਰ ਵੀ ਉੱਥੇ ਛੱਡ ਕੇ ਦੌੜ ਗਏ ਤੇਜ਼ੀ ਨਾਲ ਕਾਹਲੀ ਨਾਲ।
ਵਾਹਨ ਕੌਣ ਉਡੀਕ ਕਰੇ ਤਾਂ।
ਆਪਣੇ ਘੋੜਿਆਂ ਦੀ ਵੀ ਉਡੀਕ ਨਹੀਂ ਕੀਤੀ, ਕਹਿੰਦੇ ਕੌਣ ਉਡੀਕਦਾ ਘੋੜਿਆਂ ਨੂੰ, ਜਿੰਨੀ ਦੇਰ ਨੂੰ ਘੋੜੇ ਆਉਂਦੇ ਇੰਨੀ ਨੂੰ ਤਾਂ ਗੋਲਿਆਂ ਨੇ ਆ ਕੇ ਇਹਨਾਂ ਨੂੰ ਮਾਰ ਮੁਕਾਉਣਾ ਸੀ। ਕਹਿੰਦੇ ਹੁਣ ਘੋੜਿਆਂ ਦੀ ਵੀ ਉਡੀਕ ਕੌਣ ਕਰੇ।
ਹੋਏ ਬੇਹਾਲ ਭਜੇ ਸਿਰਦਾਰਾ।
ਜਿੰਨੇ ਇਹਨਾਂ ਤੁਰਕਾਂ ਦੇ ਵੱਡੇ ਵੱਡੇ ਸਰਦਾਰ ਉੱਥੇ ਖੜੇ ਸਨ, ਸਾਰੇ ਬੇਹਾਲ ਹੋ ਕੇ ਪੈਰਾਂ ਨਾਲ ਪੈਰਾਂ 'ਚ ਜੁੱਤੀ ਤੱਕ ਨਹੀਂ ਸੰਭਾਲੀ, ਦੌੜ ਪਏ ਬੜੀ ਤੇਜ਼ੀ ਨਾਲ ਕਾਹਲੀ ਨਾਲ ਇੱਥੋਂ ਦੌੜੇ, ਵੀ ਗੋਲੇ ਸਾਨੂੰ ਨਾ ਕਿਤੇ ਵੱਜ ਜਾਣ।
ਵਿੱਚ ਤੇਰੇ ਦਲ ਆਪਨ ਕੇ ਨੇ।
ਆਪਣੇ ਦਲ ਦੇ ਵਿੱਚ ਨਹੀਂ ਟਿਕੇ, ਜਿਹੜੀ ਇਹਨਾਂ ਦੀ ਫੌਜ ਸੀ ਉਹਦੇ ਵਿੱਚ ਨਹੀਂ ਟਿਕੇ, ਉਹਨਾਂ ਦੇ ਵਿੱਚੋਂ ਨਿਕਲ ਕੇ ਪਾਸੇ ਚਲੇ ਗਏ।
ਪੂਰਨ ਦੌਰ ਕੈ ਕੀਨ ਕਿਨਾਰਾ।
ਕਿਉਂਕਿ ਇਹਨਾਂ ਦੇ ਦਲ ਦੀ ਫੌਜ ਦੇ ਉੱਤੇ ਗੋਲੇ ਵੱਜ ਰਹੇ ਸਨ, ਜੇ ਉੱਥੇ ਨਾਲ ਰਹਿੰਦੇ ਤੇ ਇਹਨਾਂ ਨੂੰ ਵੀ ਗੋਲੇ ਵੱਜਦੇ, ਇਸ ਕਰਕੇ ਕਿਨਾਰਾ ਹੀ ਕਰ ਗਏ ਆਪਣੇ ਦਲ ਤੋਂ ਪਾਸੇ ਜੀ ਹੋ ਕੇ ਦੂਰ ਜਾ ਕੇ ਖਲੋਤੇ ਹਨ।
ਗੋਰਨ ਕੀ ਆਸ ਮਾਰ ਤਾਰੀ,
ਪਾਤਸ਼ਾਹ ਜੀ ਦੀਆਂ ਤੋਪਾਂ ਦੇ ਗੋਲਿਆਂ ਦੀ ਇਹੋ ਜੀ ਭਿਆਨਕ ਮਾਰ ਕੀਤੀ ਹੈ ਗੁਰੂ ਖਾਲਸਾ ਜੀ।
ਯੁਗ ਤੋਪ ਛੋਟੇ ਤਬ ਬਾਰੰਗ ਬਾਰਾ,
ਵੈਰੀਆਂ ਦੇ ਦਲ ਵਿੱਚ ਭਗਦੜ ਮਚ ਗਈ ਹੈ। ਮਹਾਰਾਜ ਜੀ ਦੀਆਂ ਦੋਵੇਂ ਤੋਪਾਂ ਵਾਰੋ ਵੇਰੀ ਚੱਲਦੇ, ਪਹਿਲਾਂ ਬਿਜ ਘੋਖ ਚੱਲਦੀ, ਫਿਰ ਬਾਗਣ ਚੱਲਦੀ, ਫਿਰ ਬਿਜ ਘੋਖ ਚੱਲਦੀ, ਏਦਾਂ ਵਾਰੋ ਵੇਰੀ ਸਤਿਗੁਰਾਂ ਦੀਆਂ ਤੋਪਾਂ ਵਿੱਚੋਂ ਗੋਲੇ ਦਾਗੇ ਜਾ ਰਹੇ ਹਨ।
ਮਾਰ ਦੀਏ ਤੁਰ ਕਾਨ ਮਹਾਪਟ,
ਬਹੁਤ ਸਾਰੇ ਤੁਰਕਾਂ ਦੇ ਸੂਰਮੇ ਤੋਪਾਂ ਦੇ ਗੋਲਿਆਂ ਨਾਲ ਮਾਰ ਕੇ ਮਿੱਟੀ ਚ ਗਰਕ ਕਰਕੇ ਰੱਖ ਦਿੱਤੇ।
ਕੀਨ ਵਿਚਾਰ ਨਾ ਵੈ ਉਪਚਾਰਾ,
ਇਹਨਾਂ ਨੇ ਵਿਚਾਰ ਕੀਤੀ ਵੀ ਹੁਣ ਸਾਡਾ ਕੋਈ ਉਪਚਾਰ ਹੀ ਨਹੀਂ ਹੈ, ਅਸੀਂ ਨਾ ਗੋਲਿਆਂ ਦਾ ਮੁਕਾਬਲਾ ਕਿਵੇਂ ਕਰੀਏ, ਨਾ ਇਹ ਗੋਲੇ ਢਾਲ ਨਾਲ ਰੁਕਦੇ ਆ, ਨਾ ਕਿਸੇ ਹੋਰ ਤਰੀਕੇ ਰੁਕਦੇ ਆ, ਸਾਡਾ ਤਾਂ ਹੁਣ ਕੋਈ ਉਪਚਾਰ ਨਹੀਂ ਚੱਲਣਾ ਇਹਨਾਂ ਗੋਲਿਆਂ ਨੂੰ ਰੋਕਣ ਲਈ।
ਪਾਜਿਤ ਹੈ ਤਜ ਕੈ ਪਟ ਆਯੁਧ,
ਜਿਹੜੇ ਸੂਰਮੇ ਨੇ ਯੋਧੇ ਨੇ ਇਹਨਾਂ ਦੇ, ਉਹ ਸ਼ਸਤਰ ਛੱਡ ਕੇ ਕਹਿੰਦੇ ਭੱਜ ਚੱਲੀਏ, ਸੱਜੇ ਖੱਬੇ ਹੋ ਜਾਈਏ, ਕਿਸੇ ਪਹਾੜ ਦੀ ਓਟ ਲੈ ਲਈਏ, ਤਾਂ ਇਹਨਾਂ ਗੋਲਿਆਂ ਦੀ ਮਾਰ ਤੋਂ ਬਚ ਸਕਦੇ ਆ, ਇਸ ਕਰਕੇ ਭੱਜਣਾ ਹੀ ਸਾਡਾ ਉਪਚਾਰ ਹੈ।
ਤਰਾਸ ਪਾਇਓ ਤੁਰ ਕਾਨ ਮੈਂ ਪਾਰਾ,
ਜਿੰਨੇ ਤੁਰਕਾਂ ਦਾ ਦਲ ਹੈ ਸਾਰਿਆਂ ਵਿੱਚ ਬੜਾ ਵੱਡਾ ਭਾਰੀ ਡਰ ਤੇ ਸਹਿਮ ਬਣ ਗਿਆ, ਡਰ ਦੇ ਨਾਲ ਹੀ ਭੱਜਣ ਲੱਗੇ ਨੇ ਰਣ ਭੂਮੀ ਛੱਡ ਕੇ ਤੋਪਾਂ ਦੀ ਮਾਰ ਵੇਖ ਕੇ।
ਫੂਟ ਗਏ ਸਿਰ ਟੁੱਟ ਗਏ ਪੱਗ,
ਪਰ ਭੱਜਦਿਆਂ ਨੂੰ ਵੀ ਗੋਲੇ ਕਿੱਥੇ ਛੱਡਦੇ ਆ, ਕਈਆਂ ਦੇ ਸਿਰ ਟੁੱਟ ਗਏ, ਕਈਆਂ ਦੇ ਪੈਰ ਟੁੱਟ ਗਏ।
ਛੁੱਟ ਗਏ ਹਥਿਆਰ ਨਾ ਤਾਰਾ,
ਕਈਆਂ ਦੇ ਹੱਥਾਂ ਵਿੱਚ ਤਲਵਾਰਾਂ ਨੇਜੇ ਫੜੇ ਹੋਏ, ਗੋਲੇ ਆ ਕੇ ਵੱਜਦੇ, ਬਾਹਾਂ ਟੁੱਟ ਕੇ ਨੇਜਿਆਂ ਸਮੇਤ ਤਲਵਾਰਾਂ ਸਮੇਤ ਥੱਲੇ ਡਿੱਗ ਪਈਆਂ।
ਦੀਰਗ ਦੂਰ ਇਤੀ ਲਾਗੇ ਆਵੇ,
ਕਹਿੰਦੇ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਡੇ ਵੱਡੇ ਗੋਲੇ ਨੇ, ਆ ਤਾਂ ਦੂਰੋਂ ਰਹੇ ਨੇ ਪਰ ਇੱਦਾਂ ਲੱਗਦਾ ਜਿਵੇਂ ਕੋਲੋਂ ਹੀ ਚਲਾਉਂਦੇ ਹੋਣ।
ਤੋਪ ਦਾ ਰਾਜ ਕਹਾਂ ਆਸ ਪਾਰੀ,
ਤੁਰਕ ਆਪਣੇ ਮਨ ਚ ਅੰਦਾਜ਼ਾ ਲਾਉਂਦੇ, ਗੱਲਾਂ ਕਰਦੇ, ਕਹਿੰਦੇ ਏਡੀਆਂ ਕਿਹੜੀਆਂ ਵੱਡੀਆਂ ਤੋਪਾਂ ਨੇ ਗੁਰੂ ਜੀ ਦੇ ਕੋਲ, ਵੀ ਇੰਨੀ ਦੂਰੋਂ ਗੋਲੇ ਚੱਲਦੇ ਸਾਡੇ ਕੋਲ ਪਹੁੰਚ ਰਹੇ ਨੇ, ਇੱਦਾਂ ਜਾਪਦਾ ਜਿਵੇਂ ਲਾਗਿਓ ਹੀ ਚਲਾਉਂਦੇ ਹੋਣ।
ਬ੍ਰਿੰਦ ਬੀਤੇ ਦਿਨ ਕੀਨ ਨਿਵੇਸ਼ ਕੋ,
ਕਹਿੰਦੇ ਕਈ ਦਿਨ ਹੋ ਗਏ ਸਾਨੂੰ ਇੱਥੇ ਨਿਵੇਸ਼ ਕਰਦਿਆਂ, ਇਹਨਾਂ ਤੰਬੂਆਂ ਦੇ ਵਿੱਚ ਸਾਨੂੰ ਕਈ ਦਿਨ ਹੋ ਗਏ ਨੇ ਰਹਿੰਦਿਆਂ,
ਕੋਹੇ ਨਾ ਪਹੁੰਚ ਸਕਿਓ ਨਹਿ ਮਾਰੀ,
ਇੰਨੇ ਦਿਨਾਂ ਵਿੱਚ ਤਾਂ ਗੁਰੂ ਜੀ ਦਾ ਨਾ ਕੋਈ ਸੂਰਮਾ ਇੱਥੇ ਪਹੁੰਚਿਆ, ਨਾ ਕੋਈ ਤੋਪ ਦਾ ਗੋਲਾ ਇੱਥੇ ਆਇਆ, ਅੱਜ ਪਤਾ ਨੀ ਕਿਵੇਂ ਅਚਾਨਕ ਇਹ ਤੋਪਾਂ ਦੇ ਗੋਲੇ ਇੱਥੇ ਪਹੁੰਚਣ ਲੱਗ ਪਏ।
ਅੱਜ ਕਹਾਂ ਇਹ ਕੌਤਕ ਪਾ,
ਕਹਿੰਦੇ ਅੱਜ ਇਹ ਕਿਸ ਤਰ੍ਹਾਂ ਦਾ ਅਸਚਰਜ ਕੌਤਕ ਹੋਇਆ, ਇੰਨੇ ਦਿਨਾਂ ਦੇ ਬੈਠੇ ਆ, ਅੱਜ ਤਾਂ ਹੀ ਜਿੰਨੇ ਮਹੀਨੇ ਭਰ ਤੋਂ ਉੱਤੇ ਸਮਾਂ ਬੀਤ ਗਿਆ, ਇਹਨਾਂ ਤੰਬੂਆਂ ਦੇ ਵਿੱਚ ਹੀ ਬੈਠੇ ਹਾਂ, ਕੋਈ ਗੋਲਾ ਨਹੀਂ ਆਇਆ ਇੱਥੇ, ਕੋਈ ਤੀਰ ਨਹੀਂ ਆਇਆ, ਨਾ ਕੋਈ ਸਿੰਘ ਆਇਆ ਇੱਥੇ ਲੜਨ ਵਾਸਤੇ, ਅੱਜ ਇਹ ਅਚਾਨਕ ਪਤਾ ਨਹੀਂ ਕਿੱਥੋਂ ਤੋਪਾਂ ਆ ਗਈਆਂ ਗੁਰੂ ਜੀ ਦੇ ਕੋਲ ਤੇ ਇੰਨੀ ਦੂਰੋਂ ਚਲਾ ਰਹੇ ਨੇ, ਪਰ ਇੰਨਾ ਨੁਕਸਾਨ ਹੋ ਰਿਹਾ ਮਾਨੋ ਜਿਵੇਂ ਬਿਲਕੁਲ ਲਾਗਿਓ ਹੀ ਗੋਲੇ ਆਉਂਦੇ ਹੋਣ।
ਜਿਮ ਪੂਰ ਬਤੀਰ ਆਏ ਇੱਕ ਬਾਰੀ,
ਕਹਿੰਦੇ ਗੋਲੇ ਇੰਨੀ ਦੂਰ ਤੱਕ ਆ ਰਹੇ ਨੇ ਜਿਵੇਂ ਪਹਿਲਾਂ ਤੀਰ ਆਏ ਸੀ ਇਹਨਾਂ ਦੇ, ਸਿੰਬਲ ਦੇ ਦਰਖਤ ਵਿੱਚ ਆ ਕੇ ਵੱਜਾ ਸੀ ਇੱਕ ਤੀਰ, ਪਾਵੇ ਵਿੱਚ ਪਲੰਘੇ ਦੇ ਵੱਜਾ ਸੀ, ਕਹਿੰਦੇ ਜਿਵੇਂ ਤੀਰ ਆਏ ਸੀ ਉਦੋਂ ਢਾਈ ਕੋਹ ਦਾ ਫਾਸਲਾ ਤੈਅ ਕਰਕੇ, ਉਦਾਂ ਜੇ ਗੋਲੇ ਵੀ ਆ ਪਹੁੰਚੇ ਹਨ।
ਹਿੰਦੂਆਂ ਕੋ ਇਹ ਪੀਰ ਕਹਾਵਤ,
ਇਹ ਤੁਰਕ ਸਿੱਖਾਂ ਨੂੰ ਵੀ ਹਿੰਦੂ ਹੀ ਦੱਸਦੇ ਸੀ, ਕਹਿੰਦੇ ਹਿੰਦੂਆਂ ਦਾ ਪੀਰ ਕਹਾਉਂਦਾ, ਇਹ ਹਿੰਦੂਆਂ ਦਾ ਗੁਰੂ ਕਹਾਉਂਦਾ ਹੈ।
ਕਰਾਮਾਤ ਕੇ ਆਏ ਅਗਾਰੀ,
ਲੱਗਦਾ ਹੈ ਵੀ ਇਹਦੇ ਕੋਲ ਕੋਈ ਕਰਾਮਾਤ ਹੈ, ਕੋਈ ਅਜ਼ਮਤ ਹੈ, ਜਿਸ ਕਰਾਮਾਤ ਦੇ ਬਲ ਨਾਲ ਇਹਨਾਂ ਵੱਲੋਂ ਚਲਾਏ ਤੋਪਾਂ ਦੇ ਗੋਲੇ ਇੰਨੀ ਦੂਰ ਤੱਕ ਆ ਰਹੇ ਹਨ।
ਅੰਗ ਤੁਰੰਗਨ ਭੰਗ ਪਾਏ ਬਹੁ,
ਕਹਿੰਦੇ ਜਦੋਂ ਗੋਲੇ ਚੱਲੇ ਤੇ ਇਹਨਾਂ ਦੇ ਬਹੁਤ ਸਾਰੇ ਸੂਰਮੇ ਤਾਂ ਫੱਟੜ ਹੋਏ, ਜ਼ਖਮੀ ਹੋਏ, ਕਈ ਮਰ ਮੁੱਕੇ, ਪਰ ਨਾਲ ਕਈ ਘੋੜੇ ਵੀ ਚਾਲੇ ਪਾ ਗਏ।
ਵੀਰੇ ਗੀਰੇ ਲੱਗ ਕੈ ਤਨ ਗੋਰੇ,
ਕਹਿੰਦੇ ਬਹੁਤ ਸਾਰੇ ਘੋੜਿਆਂ ਨੂੰ ਗੋਲੇ ਵੱਜੇ ਤੇ ਘੋੜੇ ਵੀ ਜ਼ਮੀਨ ਤੇ ਉੱਛਲ ਉੱਛਲ ਕੇ ਡਿੱਗਣ ਲੱਗੇ।
ਓਟ ਮੈਂ ਜਾਏ ਖਰੇ ਥੇਰ ਹੋਵਤ,
ਸਾਹਮਣੇ ਇੱਕ ਪਹਾੜ ਵੇਖ ਕੇ ਉਹਦੀ ਓਟ ਵਿੱਚ ਓਲੇ ਵਿੱਚ ਜਾ ਕੇ ਸੂਬਾ ਲਾਹੌਰ ਤੇ ਸੂਬਾ ਸਰਹੰਦ ਜਾ ਕੇ ਲੁਕ ਗਏ। ਨਾਲ ਇਹਨਾਂ ਦੇ ਅਫਸਰ ਅਹਿਲਕਾਰ ਉਹ ਵੀ ਸਾਰੇ ਪਿਛਲੇ ਪਾਸੇ ਜਾ ਕੇ ਇੱਕ ਪਹਾੜ ਦਾ ਆਸਰਾ ਜਿਹਾ ਲੈ ਕੇ ਲੁਕ ਗਏ ਤੇ ਇੱਧਰ ਨੂੰ ਸਿਰ ਜਿਹਾ ਚੱਕ ਕੇ ਵੇਖਦੇ ਆ ਵੀ ਗੋਲੇ ਕਿੱਧਰ ਨੂੰ ਆ ਰਹੇ ਹਨ।
ਹੀਰਤ ਬ੍ਰਿੰਦ ਨਿਵੇਸ਼ ਕੀ ਔਰੇ,
ਔਰ ਆਪਣੇ ਉਹਨਾਂ ਤੰਬੂਆਂ ਵੱਲ ਵੇਖ ਰਹੇ ਨੇ, ਕਨਾਤਾਂ ਵੱਲ ਵੇਖ ਰਹੇ ਨੇ ਜਿਹਨਾਂ ਵਿੱਚ ਇਹਨਾਂ ਦੇ ਆਸਣ ਲੱਗੇ ਹੋਏ ਸੀ। ਉਹ ਤੰਬੂ ਤੇ ਕਨਾਤਾਂ ਦੇ ਤੂੰਬੇ ਤੂੰਬੇ ਉਡਾ ਕੇ ਰੱਖ ਦਿੱਤੇ ਗੋਲਿਆਂ ਨੇ, ਇਹਨਾਂ ਦੇ ਪਲੰਘੇ ਤੋੜ ਕੇ ਰੱਖ ਦਿੱਤੇ ਜਿਹਨਾਂ ਪਲੰਘਿਆਂ ਤੇ ਸੌਂਦੇ ਸਨ, ਇਹਨਾਂ ਦਾ ਸਾਰਾ ਸਬਾਬ ਰਾਜ ਸਾਜ ਤਬਾਹ ਕਰਕੇ ਰੱਖ ਦਿੱਤਾ ਤੋਪਾਂ ਦੇ ਗੋਲਿਆਂ ਨਾਲ।
ਸਾਂਝੇ ਪਾਈ ਲੱਗ ਛੂਟਤ ਦੋਨੋਂ,
ਸ਼ਾਮ ਪੈ ਗਈ, ਸੰਧਿਆ ਵੇਲਾ ਹੋ ਗਿਆ, ਉਦੋਂ ਦੁਪਹਿਰ ਤੋਂ ਗੋਲੇ ਸ਼ੁਰੂ ਕੀਤੇ ਚਲਾਉਣੇ ਮਹਾਰਾਜ ਜੀ ਨੇ। ਜਦੋਂ ਸੰਧਿਆ ਦਾ ਸਮਾਂ ਹੋ ਗਿਆ ਉਦੋਂ ਤੱਕ ਤੋਪਾਂ ਦੇ ਗੋਲੇ ਦਗਦੇ ਰਹੇ, ਚੱਲਦੇ ਰਹੇ।
ਬਾਗਨ ਸੋ ਬਿਜ ਕੋਖ ਨਾ ਕੋਰੇ,
ਕਹਿੰਦੇ ਬਾਗਣ ਨਾਲ ਗੋਲੇ ਚੱਲਦੇ ਆ, ਬਿਜ ਕੋਖ ਤੋਂ ਗੋਲੇ ਦਗਦੇ ਹਨ।
ਬਿਗ ਤੇ ਜਾਤ ਕਰੇ ਉਤਪਾਤ,
ਕਹਿੰਦੇ ਬੜੇ ਵੇਗ ਨਾਲ ਗੋਲੇ ਜਾਂਦੇ ਵੈਰੀ ਦਲ ਦੇ ਉੱਤੇ ਤੇ ਜਾਂਦਿਆਂ ਸਾਰ ਬੜਾ ਵੱਡਾ ਉਪਦਰਵ ਕਰਦੇ ਨੇ, ਭਾਗ ਭਾਜੜ ਮਚਾ ਦਿੰਦੇ ਹਨ।
ਲਗੇ ਪੱਟ ਕਾਤ ਨਾ ਜੀਵਤ ਛੋਰੇ,
ਜਿਹੜੇ ਸੂਰਮੇ ਨੂੰ ਜਿਹੜੇ ਘੋੜੇ ਨੂੰ ਉਹ ਗੋਲਾ ਜਾ ਕੇ ਵੱਜਦਾ ਉਹ ਜਿਉਂਦਾ ਨਹੀਂ ਬਚਦਾ।
ਸੋਦਰ ਕੋ ਸੁਨ ਸ਼੍ਰੀ ਗੁਰ ਪੂਰਨ,
ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਖਿਆ ਹੁਣ ਸੰਧਿਆ ਦਾ ਸਮਾਂ ਹੈ, ਸੋਦਰ ਦਾ ਮੁਧਾਵਣੀ ਸੋਦਰ ਮੁਧਾਵਣੀ ਸੋਦਰ ਦੀ ਚੌਂਕੀ ਦਾ ਸਮਾਂ ਹੈ।
ਬਹੁਤ ਅੰਧੇਰ ਉੱਠੇ ਕਾਰੇ ਆਏ,
ਮਹਾਰਾਜ ਜੀ ਨੇ ਹੁਕਮ ਕੀਤਾ ਕਿ ਹੁਣ ਤੋਪਾਂ ਸ਼ਾਂਤ ਕਰ ਦਿਓ। ਗੁਰਦੇਵ ਦੇ ਹੁਕਮ ਦੀ ਪਾਲਣਾ ਕਰਕੇ ਤੋਪਾਂ ਸ਼ਾਂਤ ਹੋਈਆਂ। ਗਰੀਬ ਨਵਾਜ ਸਾਹਿਬ ਜੀ ਨੇ ਸੋਦਰ ਦੀ ਚੌਂਕੀ ਦਾ ਪਾਠ, ਸ੍ਰੀ ਰਹਿਰਾਜ ਸਾਹਿਬ ਜੀ ਦਾ ਸੰਧਿਆ ਦਾ ਨਿਤਨੇਮ ਉਹ ਦੀਵਾਨ ਵਿੱਚ ਬੈਠ ਕੇ ਸੁਣਿਆ। ਦੀਵਾਨ ਦੀ ਸਮਾਪਤੀ ਕਰਨ ਉਪਰੰਤ ਗੁਰਦੇਵ ਜਦੋਂ ਹਨੇਰਾ ਪਿਆ ਤੇ ਆਪਣੇ ਮਹਿਲਾਂ ਵਿੱਚ ਆ ਗਏ।
ਤੋਪਨ ਆਨ ਸਥਾਨ ਕਰੀ ਤੇਰੇ,
ਔਰ ਜਿਹੜੀਆਂ ਤੋਪਾਂ ਸਨ ਉਹ ਵੀ ਉੱਥੋਂ ਚੁੱਕ ਕੇ ਪਾਸੇ ਇੱਕ ਜਗ੍ਹਾ ਤੇ ਰੱਖੀਆਂ ਹਨ।
ਵਾਹਿਗੁਰੂ ਕੀ ਫਤਿਹਗੜ ਜਾਏ,
ਔਰ ਜਦੋਂ ਸ਼ਾਮ ਨੂੰ ਤੋਪਾਂ ਪਾਸੇ ਕਰਕੇ ਰੱਖੀਆਂ ਤੇ ਸਾਰੇ ਖਾਲਸੇ ਨੇ ਗੱਜ ਗੱਜ ਕੇ ਫਤਿਹ ਗਜਾਈ ਕਿ ਅੱਜ ਵਾਹਿਗੁਰੂ ਜੀ ਦੀ ਫਿਰ ਫਤਿਹ ਹੋਈ ਹੈ।
ਦੇਗ ਦਾਈ ਬਰ ਤਾਏ ਤਬੇ ਕਰ,
ਕੜਾ ਪ੍ਰਸ਼ਾਦ ਦੀ ਦੇਗ ਤਿਆਰ ਸੀ ਦੀਵਾਨ ਦੀ ਸਮਾਪਤੀ ਤੋਂ ਬਾਅਦ, ਕੜਾ ਪ੍ਰਸ਼ਾਦ ਦੀਆਂ ਦੇਗਾਂ ਸਾਰੇ ਖਾਲਸੇ ਚ ਵਰਤਾਈਆਂ।
ਖਾਨਾ ਰਪਾਨ ਤੇਰੇ ਨਿਜ ਥਾਏ,
ਲੰਗਰ ਪ੍ਰਸ਼ਾਦਾ ਛਕ ਕੇ ਸਾਰੀਆਂ ਫੌਜਾਂ ਆਪੋ ਆਪਣੀਆਂ ਥਾਵਾਂ ਤੇ ਜਿੱਥੇ ਜਿੱਥੇ ਟਿਕਾਣਾ ਸੀ ਉੱਥੇ ਟਿਕ ਗਏ।
ਹਵੇ ਸਾਵਧਾਨ ਰਹੇ ਤੋਰ ਕਾਨ ਤੇ,
ਹੁਣ ਤੁਰਕਾਂ ਤੋਂ ਵੀ ਖਾਲਸਾ ਸਾਵਧਾਨ ਰਹਿੰਦਾ, ਕਿਉਂਕਿ ਜੇ ਖਾਲਸਾ ਦਾ ਲਾਉਂਦਾ ਤੇ ਫਿਰ ਤੁਰਕਾਂ ਨੇ ਵੀ ਤਾਂ ਦਾ ਤੱਕਣਾ ਸੀ ਪਹਾੜੀਆਂ ਨੇ। ਇਸ ਕਰਕੇ ਸਿੰਘ ਬੜੇ ਸਾਵਧਾਨ ਰਹਿੰਦੇ, ਤਿਆਰ ਬਰ ਤਿਆਰ ਰਹਿੰਦੇ ਹਨ।
ਮਾਰੇ ਸਦਾ ਨਹਿ ਮਾਰ ਕੋ ਖਾਈ,
ਕਹਿੰਦੇ ਮਾਰਦੇ ਨੇ ਦੁਸ਼ਮਣ ਨੂੰ, ਕਦੇ ਦੁਸ਼ਮਣ ਕੋਲੋਂ ਮਾਰ ਖਾਂਦੇ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਨੇ ਇਹੋ ਜਿਹੀ ਫੌਜ ਤਿਆਰ ਕੀਤੀ ਆ ਖਾਲਸੇ ਦੀ, ਇਹੋ ਜਿਹੀ ਟ੍ਰੇਨਿੰਗ ਦੇ ਰਹੇ ਨੇ ਗਰੀਬ ਨਵਾਜ। ਕਹਿੰਦੇ ਸਿੰਘ ਦੁਸ਼ਮਣਾਂ ਨੂੰ ਮਾਰਦੇ ਨੇ ਪਰ ਆਪ ਬਾਰ ਨਹੀਂ ਖਾਂਦੇ, ਇਹੋ ਜਿਹੀ ਖੇਡ ਬਣੀ ਹੋਈ ਹੈ।
ਖਾਨ ਵਜੀਦ ਲਾਹੌਰ ਪਤੀ ਤਬ,
ਇੱਧਰ ਵਜੀਦਾ ਪਾਪੀ ਤੇ ਸੂਬਾ ਲਾਹੌਰ ਜ਼ਬਰਦਸਤ ਖਾਨ ਦੋਵੇਂ ਨਵਾਬ,
ਤੁਰਨ ਲੀਨ ਉਠਾਏ ਕੇ ਡੇਰਾ,
ਇਹਨਾਂ ਨੇ ਇੱਕਦਮ ਕਹਿੰਦੇ ਹੁਣ ਗੋਲੇ ਬੰਦ ਹੋ ਗਏ, ਹਨੇਰਾ ਪੈ ਗਿਆ ਤੇ ਸਾਡਾ ਡੇਰਾ ਇੱਥੋਂ ਚੁੱਕੋ ਜਿਹੜਾ ਕੋਈ ਬਚ ਗਿਆ, ਕਿਉਂਕਿ ਸਾਰਾ ਕੁਝ ਹੀ ਤਬਾਹ ਹੋ ਗਿਆ, ਇਹਨਾਂ ਦੇ ਤੰਬੂ ਕਨਾਤਾਂ ਤੋੜ ਕੇ ਸਭ ਮਿੱਟੀ 'ਚ ਸੁੱਟ ਦਿੱਤੇ ਹੈ। ਕਹਿੰਦੇ ਛੇਤੀ ਨਾਲ ਇੱਥੋਂ ਡੇਰਾ ਚੁੱਕੋ ਤੇ ਇਹੋ ਜਿਹੀ ਥਾਂ ਤੇ ਲੈ ਕੇ ਜਾਓ ਜਿੱਥੇ ਨਾ ਗੁਰੂ ਜੀ ਦਾ ਤੀਰ ਪਹੁੰਚੇ ਨਾ ਉਹਨਾਂ ਦੀਆਂ ਤੋਪਾਂ ਦੇ ਗੋਲੇ ਆਵਣ।
ਆਨਸ ਥਾਨ ਜਹਾਂ ਦੇੜ ਓਟ,
ਕਹਿੰਦੇ ਜਿੱਥੇ ਕੋਈ ਪੱਕੀ ਓਟ ਹੋਵੇ, ਯਾਨੀ ਕਿ ਪਾਰਲੇ ਪਾਸੇ ਜਿੱਧਰੋਂ ਗੁਰੂ ਜੀ ਦੀ ਫੌਜ ਦੇ ਹਮਲੇ ਹੁੰਦੇ ਆ, ਉਹਨਾਂ ਦੇ ਗੋਲੇ ਆਉਂਦੇ ਆ, ਤੀਰ ਆਉਂਦੇ, ਉਸ ਪਾਸੇ ਪਹਾੜ ਹੋਵੇ, ਤੇ ਅਸੀਂ ਇਸ ਪਾਸੇ ਬੈਠੇ ਹੋਈਏ ਵੀ ਤਾਂ ਜੋ ਸਾਡਾ ਕੋਈ ਨੁਕਸਾਨ ਨਾ ਹੋਵੇ।
ਬਸ ਬੇਹਿਤ ਸੁਚੇਤ ਹੈ ਹੀਰਾ,
ਕਹਿੰਦੇ ਇਹਨਾਂ ਨੇ ਬੜੇ ਸੁਚੇਤ ਹੋ ਕੇ ਹੁਣ ਆਸੇ ਪਾਸੇ ਜਾ ਕੇ ਡੇਰਾ ਕਰਨਾ ਸ਼ੁਰੂ ਕੀਤਾ। ਸੂਬੇ ਲਾਹੌਰ ਨੇ, ਸੂਬੇ ਸਰਹੰਦ ਨੇ ਇਹੋ ਜਿਹੀ ਜਗ੍ਹਾ ਤੇ ਜਾ ਕੇ ਆਪਣੇ ਤੰਬੂ ਲਾਏ ਜਿੱਥੇ ਪਾਰਲੇ ਪਾਸੇ ਪਹਾੜ ਹੋਵੇ ਔਰ ਉਧਰੋਂ ਗੁਰੂ ਸਾਹਿਬ ਜੀ ਵੱਲੋਂ ਚਲਾਏ ਤੀਰ ਗੋਲੇ ਉਧਰ ਹੀ ਰਹਿ ਜਾਣ, ਇਧਰ ਇਹਨਾਂ ਵੱਲ ਨਾ ਆ ਸਕਣ।
ਤੰਬੂ ਉਖਾਰ ਲਈ ਸਗਰੇ,
ਜਿੰਨੇ ਇਹਨਾਂ ਦੇ ਤੰਬੂ ਕਨਾਤਾਂ ਬਚੀਆਂ ਸਨ ਉਹ ਇਹਨਾਂ ਨੇ ਉੱਥੋਂ ਪੁੱਟ ਲਏ ਹਨ।
ਉਤਕੀਨ ਲਗਾਵਨ ਜਾਨ ਅਛੇਰਾ,
ਔਰ ਜਿਹੜਾ ਕੋਈ ਚੰਗਾ ਥਾਂ ਇਹਨਾਂ ਨੂੰ ਨਜ਼ਰ ਆਇਆ ਵੀ ਇਹ ਥਾਂ ਵਧੀਆ, ਉਸੇ ਜਗ੍ਹਾ ਤੇ ਜਾ ਕੇ ਇਹਨਾਂ ਨੇ ਆਪਣੇ ਡੇਰੇ ਕਰ ਲਏ।
ਰਾਤ ਕੋ ਜਾਗਤ ਵੈ ਸਾਵਧਾਨ,
ਰਾਤ ਨੂੰ ਵੀ ਹੁਣ ਜਾਗਦੇ ਰਹਿੰਦੇ ਤੁਰਕ, ਸਾਵਧਾਨ ਰਹਿੰਦੇ। ਜਿਸ ਦਿਨ ਲੋਹਗੜ੍ਹ ਦੇ ਕਿਲੇ ਦੇ ਲਾਗੇ ਮੋਰਚਾ ਮਾਰਿਆ ਭਾਈ ਨਾਰ ਸਿੰਘ ਭਾਈ ਸ਼ੇਰ ਸਿੰਘ ਨੇ, ਉਸ ਰਾਤ ਤੋਂ ਬਾਅਦ ਤਾਂ ਤੁਰਕ ਹਬੜਾ ਕੇ ਇੱਕਦਮ ਅੱਖਾਂ ਖੋਲਦੇ ਜੇ ਕਿਤੇ ਮਾੜੀ ਜਿਹੀ ਅੱਖ ਲੱਗ ਵੀ ਜਾਵੇ। ਪਤਾ ਸੀ ਵੀ ਜੇ ਸੌਂਗੇ ਤੇ ਸੁੱਤੇ ਹੀ ਰਹਿ ਜਾਵਾਂਗੇ ਖਾਲਸੇ ਦਾ ਹਮਲਾ ਹੋ ਜਾਣਾ, ਇਸ ਕਰਕੇ ਰਾਤ ਨੂੰ ਵੀ ਆਪਣੇ ਮੋਰਚਿਆਂ ਚ ਸਾਵਧਾਨ ਰਹਿੰਦੇ ਹਨ।
ਸਿਪਾਹਾਂ ਕੋ ਬਹੁ ਬਾਰ ਹੀ ਟੇਰਾ,
ਬਾਰ ਬਾਰ ਸੂਬਾ ਸਰਹੰਦ ਤੇ ਸੂਬਾ ਲਾਹੌਰ ਆਪਣੇ ਸਿਪਾਹੀਆਂ ਨੂੰ ਵੰਗਾਰ ਵੰਗਾਰ ਕੇ ਕਹਿੰਦੇ ਸੌ ਨਾ ਜਾਇਓ, ਰਾਤ ਨੂੰ ਜਾਗਦੇ ਰਹਿਓ, ਤਿਆਰ ਬਰ ਤਿਆਰ ਰਹਿਓ, ਸਾਵਧਾਨ ਰਹਿਓ।
ਤ੍ਰਾਸ ਤਾਰੇ ਨਿਸ ਬਾਸੁਰ ਮੈਂ,
ਰਾਤ ਵੀ ਇਹਨਾਂ ਦੇ ਮਨ ਚ ਭੈ ਬਣਿਆ ਰਹਿੰਦਾ, ਦਿਨੇ ਵੀ ਡਰ ਬਣਿਆ ਰਹਿੰਦਾ, ਪਤਾ ਨੀ ਕਿਹੜੇ ਪਾਸਿਓਂ ਕਿੱਧਰੋਂ ਤੀਰ ਆ ਜਾਏ, ਕਿੱਧਰੋਂ ਤੋਪਾਂ ਦੇ ਗੋਲੇ ਆ ਜਾਣ। ਵੇਖੋ ਸਤਿਗੁਰੂ ਕਲਗੀਧਰ ਦੀ ਜੰਗ ਦੀ ਨੀਤੀ ਹੈ ਕਿ ਦੁਸ਼ਮਣ ਨਾਲ ਲੜ ਵੀ ਰਹੇ ਨੇ ਬੜੇ ਠਰੰਮੇ ਨਾਲ, ਕਿਉਂਕਿ ਜੰਗ ਲੰਮਾ ਚੱਲਣਾ ਹੈ। ਇਹ ਨਹੀਂ ਕਿ ਆਉਂਦਿਆਂ ਸਾਰ ਪਹਿਲਾਂ ਤੋਪਾਂ ਦੇ ਗੋਲੇ ਦਾਗ ਦਿੱਤੇ, ਤੋਪਾਂ ਦੇ ਗੋਲੇ ਮੁਕਾ ਲੈਣ। ਮਹਾਰਾਜ ਜੀ ਬੜੀ ਜੁਗਤੀ ਮੁਕਤੀ ਦੇ ਨਾਲ ਵੀ ਤੋਪ ਕਿਹੜੇ ਵੇਲੇ ਚਲਾਉਣੀ ਆ, ਤੀਰ ਕਿਹੜੇ ਵੇਲੇ ਚਲਾਉਣੇ ਆ, ਰਾਤ ਬਰਾਤੇ ਦੁਸ਼ਮਣ ਦੇ ਮੋਰਚੇ 'ਤੇ ਕਦੋਂ ਹਮਲਾ ਕਰਨਾ, ਇਹ ਸਾਰੀਆਂ ਵਿਉਂਤਬੰਦੀਆਂ ਮਹਾਰਾਜ ਜੀ ਦੇ ਕੋਲ ਬਹਿ ਕੇ ਸਿੰਘ ਕਰਦੇ ਹਨ।
ਕਰ ਦੂਰ ਹੀ ਦੂਰ ਨਿਵੇਸ਼ ਪਰੇ,
ਹੁਣ ਤੁਰਕਾਂ ਨੇ ਆਪਣੇ ਜਿੰਨੇ ਮੋਰਚੇ ਸੀ ਆਨੰਦਪੁਰ ਸਾਹਿਬ ਤੋਂ ਘੱਟੋ ਘੱਟ ਚਾਰ ਚਾਰ ਕੋ ਦੂਰ ਰੱਖੇ, ਨੇੜੇ ਨਹੀਂ ਆਉਂਦੇ, ਹੁਣ ਆਸੇ ਪਾਸੇ ਦੂਰ ਦੂਰ ਹੀ ਆਪਣੇ ਮੋਰਚੇ ਲਾਉਂਦੇ, ਛਾਵੜੀਆਂ ਪਾਉਂਦੇ ਨੇ।
ਜੋ ਕਿਸ ਦੇਸ਼ ਤੇ ਸਿੰਘ ਇਕੱਤਰਵੇਂ,
ਜੇ ਕਿਸੇ ਦੇਸ਼ ਤੋਂ ਕੁਝ ਸਿੰਘ ਇਕੱਠੇ ਹੋ ਕੇ, ਕੋਈ ਕਾਬਲ ਤੋਂ ਕੋਈ ਲਾਹੌਰ ਤੋਂ,
ਆਨ ਆਨੰਦਪੁਰ ਸੋਬਰੇ,
ਉਹ ਆਨੰਦਪੁਰ ਸਾਹਿਬ ਦੇ ਵਿੱਚ ਆਉਂਦੇ ਆ ਦਰਸ਼ਨ ਕਰਨ ਵਾਸਤੇ।
ਕਾਤ ਅਨੇਕਨ ਤੇ ਪ੍ਰਵਸ਼ੇ,
ਤੇ ਇਹਨਾਂ ਨੇ ਮੋਰਚਾਬੰਦੀ ਕੀਤੀ ਹੋਈ, ਜਿਹੜੇ ਸਿੰਘ ਆਉਂਦੇ ਵੀ ਸਾਡੀ ਲੋੜ ਹੈ ਸਤਿਗੁਰੂ ਜੀ ਦੇ ਘਰ ਦੇ ਵਿੱਚ, ਤੇ ਬਹੁਤ ਸਾਰੇ ਸਿੰਘ ਰਾਤ ਬਰਾਤੇ ਉਹਨਾਂ ਨੂੰ ਸਿੰਘਾਂ ਨੂੰ ਆਨੰਦਪੁਰ ਸਾਹਿਬ ਦਾ ਤਾਂ ਚੱਪਾ ਚੱਪਾ ਸਿੰਘਾਂ ਵਾਸਤੇ ਖਾਲਸਾ ਜੀ ਭੇਤੀ ਸਨ, ਖਾਲਸਾ ਉੱਥੋਂ ਦਾ ਆਨੰਦਪੁਰ ਸਾਹਿਬ ਜੰਮਿਆ ਪਲਿਆ ਖੇਡੇ, ਤੇ ਤੁਰਕ ਨਵੇਂ ਨਵੇਂ ਆਏ ਸਨ, ਸਿੰਘਾਂ ਨੂੰ ਕਈ ਗੁਪਤ ਰਾਹ ਪਤਾ ਸਨ, ਜਿਹੜੇ ਰਾਤ ਬਰੇਤੇ ਹਨੇਰੇ ਵਿੱਚ ਕਦੇ ਦਿਨ ਦੇ ਸਮੇਂ ਵੀ ਕਿਸੇ ਨਾ ਕਿਸੇ ਪਾਸਿਓਂ ਆਨੰਦਪੁਰ ਸਾਹਿਬ ਵਿੱਚ ਪ੍ਰਵੇਸ਼ ਕਰਕੇ ਸਤਿਗੁਰਾਂ ਕੋਲ ਆ ਪਹੁੰਚਦੇ ਹਨ।
ਸ਼ਰਧਾ ਗੁਰ ਪਾਉ ਵਿਸਾਲ ਤਰੇ,
ਜਿਨ੍ਹਾਂ ਦੇ ਮਨਾਂ ਵਿੱਚ ਗੁਰੂ ਸਾਹਿਬ ਜੀ ਦੀ ਸ਼ਰਧਾ ਹੈ, ਸਤਿਗੁਰਾਂ ਦਾ ਪ੍ਰੇਮ ਭਰਿਆ ਹੋਇਆ, ਉਹ ਪਰਵਾਹ ਨਹੀਂ ਕਰਦੇ ਵੀ ਦੁਸ਼ਮਣ ਫੜ ਲੈਣਗੇ ਸਾਨੂੰ ਜਾਂ ਕੁਝ, ਉਹ ਕਿਸੇ ਨਾ ਕਿਸੇ ਤਰੀਕੇ ਆਨੰਦਪੁਰ ਸਾਹਿਬ ਦੇ ਵਿੱਚ ਆ ਕੇ ਪ੍ਰਵੇਸ਼ ਕਰ ਜਾਂਦੇ ਨੇ ਰਾਤ ਬਰਾਤੇ।
ਹੋਤ ਜਬੇ ਸੁਧ ਤੋਂ ਪਛਤਾਵੇ,
ਤੁਰਕਾਂ ਨੂੰ ਬਾਅਦ ਵਿੱਚ ਪਤਾ ਲੱਗਦਾ, ਉਹ ਜਦੋਂ ਪੈਰਾਂ ਦੇ ਪਿੱਛੋਂ ਨਿਸ਼ਾਨ ਵੇਖਦੇ ਜਾਂ ਕੋਈ ਉਹਨਾਂ ਨੂੰ ਮਾੜਾ ਮੋਟੀ ਸੂਹ ਲੱਗਦੀ ਵੀ ਇੱਦਾਂ ਸਿੰਘ ਅੱਜ ਵੜ ਗਏ ਆਨੰਦਪੁਰ ਸਾਹਿਬ, ਤਾਂ ਇਹ ਤੁਰਕ ਬੜਾ ਪਛਤਾਵਾ ਕਰਦੇ ਨੇ ਵੀ ਅਸੀਂ ਇੰਨਾ ਸੰਘਣਾ ਘੇਰਾ ਪਾਇਆ ਹੋਇਆ ਹੈ, ਫਿਰ ਵੀ ਅੰਦਰ ਆਪਣੇ ਗੁਰੂ ਕੋਲ ਜਾ ਪਹੁੰਚਦੇ ਹਨ।
ਯੋਂ ਤੁਰ ਕਾਨ ਕੀ ਹਾਨ ਕਰੇ ਹੈ,
ਏਦਾਂ ਤੁਰਕਾਂ ਦੀ ਰੋਜ਼ ਹੀ ਹਾਨੀ ਹੁੰਦੀ ਹੈ, ਰੋਜ਼ ਇਹਨਾਂ ਦੀ ਹੇਠ ਹੀ ਹੁੰਦੀ ਹੈ, ਬੇਇੱਜ਼ਤੀ ਹੁੰਦੀ ਹੈ। ਇਹ ਕਹਿੰਦੇ ਅਸੀਂ ਤਾਂ ਪਰਿੰਦਾ ਵੀ ਨਹੀਂ ਅੰਦਰ ਜਾਣ ਦੇਣਾ, ਜਦੋਂ ਸਿੰਘ ਅੰਦਰ ਚਲੇ ਜਾਂਦੇ ਤੇ ਇਹਨਾਂ ਦੀ ਬਹੁਤ ਵੱਡੀ ਭਾਰੀ ਬੇਇੱਜ਼ਤੀ ਹੁੰਦੀ, ਨਿਰਾਦਰ ਹੁੰਦਾ।
ਦੋਹਰਾ ਲਗੇ ਮੋਰਚੇ ਆਨੰਦਪੁਰ ਦੂਰ ਦੂਰ ਕਰ ਘੇਰ,
ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਮੋਰਚੇ ਲੱਗੇ ਹਨ, ਦੂਰ ਦੂਰ ਤੱਕ ਘੇਰਾਬੰਦੀ ਚਾਰੇ ਪਾਸੇ ਨਜ਼ਰ ਆਉਂਦੀ ਹੈ।
ਲੱਖੋਂ ਫੌਜਾਂ ਚੋਂ ਦਿਸ਼ਨ ਉਤਰੇ ਢੇਰ ਬਡੇਰ,
ਕਹਿੰਦੇ ਲੱਖਾਂ ਦੀ ਗਿਣਤੀ ਚ ਦੁਸ਼ਮਣਾਂ ਦੀ ਫੌਜ ਆ, ਚਾਰੇ ਪਾਸੇ ਜਿੱਧਰ ਨਿਗਾਹ ਮਾਰੀਏ ਫੌਜ ਹੀ ਫੌਜ ਦੁਸ਼ਮਣਾਂ ਦੀ ਨਜ਼ਰ ਆਉਂਦੀ ਹੈ।
ਚੌਪਈ ਦੁਇ ਤ੍ਰੈ ਮਾਸ ਬੀਤ ਇਮ ਗਏ,
ਕਹਿੰਦੇ ਏਦਾਂ ਮਹੀਨੇ ਤੋਂ ਡੇਢ ਮਹੀਨਾ, ਡੇਢ ਤੋਂ ਦੋ, ਦੋ ਤੋਂ ਤਿੰਨ ਮਹੀਨੇ ਬੀਤ ਗਏ, ਅਨੰਦਪੁਰ ਸਾਹਿਬ ਨੂੰ ਘੇਰਾ ਪਿਆ। ਖਾਲਸਾ ਜੀ, ਇਹ ਖਾਲਸੇ ਦਾ ਉਹ ਤਪ ਹੈ ਜਿਹੜਾ ਦੁਨੀਆਂ ਦੇ ਕਿਸੇ ਤਪਸਵੀ ਨੇ ਨਹੀਂ ਕੀਤਾ। ਬੜੇ ਬੜੇ ਤਪਸਵੀਆਂ ਨੇ ਤਪ ਸਾਧੇ ਹਨ, ਪੁੱਠੇ ਲਟਕ ਕੇ, ਧੂਣੀਆਂ ਤਾ ਕੇ, ਜਲ ਧਾਰਾ ਕਰਕੇ, ਪਰ ਖਾਲਸੇ ਦਾ ਜਿਹੜਾ ਆ ਅੱਠ ਮਹੀਨਿਆਂ ਦਾ ਤਪ ਹੈ ਸ੍ਰੀ ਅਨੰਦਪੁਰ ਸਾਹਿਬ ਦਾ, ਇਸ ਤਪ ਦਾ ਸਾਨੀ ਦੁਨੀਆਂ 'ਚ ਕੋਈ ਤਪ ਨਹੀਂ ਹੈ। ਕਹਿੰਦੇ ਤਿੰਨ ਮਹੀਨੇ ਦਾ ਸਮਾਂ ਬੀਤ ਗਿਆ ਤਕਰੀਬਨ,
ਦੂਰ ਦੂਰ ਹਟ ਡੇਰੇ ਕਏ,
ਦੁਸ਼ਮਣਾਂ ਨੇ ਦੂਰ ਦੂਰ ਡੇਰੇ ਕਰ ਲਏ ਨੇ। ਜਿਹੜਾ ਕੋਈ ਨੇੜੇ ਆਉਂਦਾ ਸਿੰਘ ਕਿਤੇ ਰਾਤ ਬਰਾਤ 'ਤੇ ਹਮਲਾ ਕਰਦੇ, ਉਹਨਾਂ ਨੂੰ ਤਲਵਾਰ ਵਿਖਾ ਦਿੰਦੇ ਆਪਣੀ, ਉਹ ਡੇਰਾ ਚੁੱਕ ਕੇ ਫਿਰ ਦੂਰ ਚਲੇ ਜਾਂਦੇ। ਏਦਾਂ ਤੁਰਕਾਂ ਤੇ ਪਹਾੜੀਆਂ ਨੇ ਦੂਰ ਦੂਰ ਡੇਰੇ ਕੀਤੇ ਹਨ।
ਗੁਰ ਕੇ ਸੰਗ ਲੜਿਓ ਨਹਿ ਜਾਈ,
ਸਤਿਗੁਰਾਂ ਦੇ ਨਾਲ ਲੜਿਆ ਨਹੀਂ ਜਾ ਸਕਦਾ। ਇਹ ਇਹਨਾਂ ਨੂੰ ਪਤਾ ਲੱਗ ਚੁੱਕਾ ਵੀ ਅਸੀਂ ਲੜ ਕੇ ਇਹਨਾਂ ਦੇ ਬਰਾਬਰ ਨਹੀਂ ਪੁੱਜ ਸਕਦੇ, ਇਸ ਕਰਕੇ ਇਹਨਾਂ ਨੇ ਦੂਰ ਦੂਰ ਹੀ ਡੇਰੇ ਰੱਖੇ ਨੇ ਵੀ ਇਹਨਾਂ ਨੂੰ ਤੰਗ ਕਰਾਂਗੇ, ਬਾਹਰੋਂ ਕੋਈ ਸਮਾਨ ਨਾ ਜਾਵੇ ਅੰਦਰ, ਇਹ ਭੁੱਖੇ ਮਰਦੇ ਆਪੇ ਅਨੰਦਪੁਰ ਸਾਹਿਬ ਛੱਡ ਕੇ ਬਾਹਰ ਆਵਣਗੇ।
ਸੁਪੱਟ ਹਜ਼ਾਰੋਂ ਦੇਤ ਖਪਾਈ,
ਤੇ ਜੇ ਅਸੀਂ ਇਹਨਾਂ ਨਾਲ ਲੜੇ ਤੇ ਲੜ ਕੇ ਨਹੀਂ ਬਰਾਬਰ ਹੋ ਸਕਦੇ, ਕਿਉਂਕਿ ਸਾਡੇ ਹਜ਼ਾਰਾਂ ਸੂਰਮੇ ਇਹਨਾਂ ਨਾਲ ਜਦੋਂ ਲੜੇ ਤੇ ਇਹਨਾਂ ਨੇ ਮਾਰ ਕੇ ਮਿੱਟੀ 'ਚ ਖਪਾ ਦਿੱਤੇ ਹਨ।
ਉਤਰੇ ਰਹੋ ਕੀਰਪੁਰ ਸਾਰੋ,
ਤੁਰਕਾਂ ਨੇ ਤੇ ਪਹਾੜੀਆਂ ਨੇ ਰਲ ਮਿਲ ਕੇ ਇਹੀ ਸਲਾਹ ਕੀਤੀ ਆ ਵੀ ਆਪਾਂ ਉਤਰੇ ਰਹੀਏ ਤੇ ਬਸ ਬਾਹਰ ਹੀ ਡੇਰਾ ਕਰਕੇ ਰੱਖੀਏ, ਹਮਲਾ ਆਪਾਂ ਕਰਨਾ ਨੀ, ਲੜਨਾ ਹੈ ਨੀ, ਬਸ ਬੈਠੇ ਰਹਿਣਾ ਘੇਰਾ ਪਾ ਕੇ।
ਜਬ ਨੇ ਪ੍ਰਾਪਤ ਹੋਏ ਆਹਾਰੋ,
ਜਦੋਂ ਅੰਦਰ ਅਨੰਦਪੁਰ ਸਾਹਿਬ 'ਚ ਅਨਾਜ ਮੁੱਕੇਗਾ, ਘੋੜਿਆਂ ਦਾ ਦਾਣਾ ਪੱਠਾ ਸਮਾਪਤ ਹੋਵੇਗਾ, ਇਹਨਾਂ ਦੇ ਖਾਣ ਪੀਣ ਦੇ ਲਾਲੇ ਇਹਨਾਂ ਨੂੰ ਪੈਣਗੇ।
ਮਿਲੇ ਆਪ ਕੈ ਨਿਕਸ ਸਿਧਾਵੇ,
ਇਹ ਫਿਰ ਆਪੇ ਆ ਕੇ ਸਾਨੂੰ ਮਿਲਣਗੇ, ਸਿਲੰਡਰ ਕਰਨਗੇ, ਆਪਣਾ ਆਪ ਸਾਡੇ ਕੋਲ ਪੇਸ਼ ਕਰਨਗੇ, ਜਾਂ ਇੱਥੋਂ ਕਿਸੇ ਤਰੀਕੇ ਨਿਕਲ ਕੇ ਚਲੇ ਜਾਣਗੇ।
ਬਿਨਾਂ ਅੰਨ ਕਿਮ ਕਾਲ ਬਿਤਾਵੇ,
ਕਿਉਂਕਿ ਅੰਨ ਤੋਂ ਬਿਨਾਂ ਕਿਵੇਂ ਸਮਾਂ ਬਤੀਤ ਕਰਨਗੇ, ਅੰਨ ਤੋਂ ਬਿਨਾਂ ਤਾਂ ਫਿਰ ਇੱਕ ਦਿਨ ਵੀ ਕੱਟਣਾ ਔਖਾ ਹੋਵੇਗਾ।
ਤਰਾਸ ਤਾਰ ਜੇ ਮੋਰਚੇ ਨੇੜੇ,
ਤੇ ਜਿਹੜੇ ਮੋਰਚੇ ਨੇੜੇ ਸਨ ਉਹ ਖਾਲਸੇ ਦਾ ਭੈ ਤੇ ਡਰ ਮੰਨ ਕੇ,
ਸੋਪੀ ਕਰੇ ਦੂਰ ਥਲ ਡੇਰੇ,
ਉਹਨਾਂ ਨੇ ਆਪਣੇ ਉਹ ਮੋਰਚੇ ਦੂਰ ਕਰ ਲਏ। ਜਿਹੜਾ ਕੋਈ ਮੋਰਚਾ ਨੇੜੇ ਸੀ ਨਾ ਅਨੰਦਪੁਰ ਸਾਹਿਬ ਦੇ, ਉਹਨਾਂ ਆਖਿਆ ਸੂਬਾ ਲਾਹੌਰ ਸਾਹਿਬ ਸਾਡੀ ਜਾਨ ਦੇ ਕਿਉਂ ਵੈਰੀ ਬਣੇ ਹੋ, ਅਸੀਂ ਇੱਥੋਂ ਪਾਸੇ ਲੈ ਚੱਲੀਏ ਦੂਰ ਮੋਰਚੇ। ਉਹਨਾਂ ਨੇ ਵੀ ਆਪਣੇ ਮੋਰਚੇ ਉੱਥੋਂ ਉਠਾਏ ਤੇ ਕਾਫੀ ਦੂਰ ਜਾ ਕੇ ਮੋਰਚੇ ਲਾ ਲਏ।
ਇੱਕ ਉਪਾਅ ਸਿੱਧ ਸਭ ਕਰੇ,
ਕਹਿੰਦੇ ਇੱਕੋ ਉਪਾਅ ਸਾਰੇ ਸਿੱਧ ਕਰਨ ਦਾ ਯਤਨ ਕਰਦੇ ਨੇ ਵੀ ਇੱਕ ਯਤਨ ਆਪਾਂ ਸਾਰਿਆਂ ਨੇ ਰਲ ਕੇ ਕਰਨਾ।
ਅੰਨ ਆਦ ਅੰਤਰ ਨੈ ਬਰੇ,
ਅੰਨ ਪਾਣੀ ਜਿਹੜਾ ਉਹ ਅਨੰਦਪੁਰ ਸਾਹਿਬ ਦੇ ਅੰਦਰ ਪ੍ਰਵੇਸ਼ ਨਾ ਕਰ ਸਕੇ।
ਜਮਾ ਨਹੀਂ ਗੁਰ ਕੇ ਘਰ ਮਾਈ,
ਤੇ ਗੁਰੂ ਸਾਹਿਬ ਨੇ ਜਮਾ ਕਿੰਨਾ ਕੁ ਕੀਤਾ ਹੋਣਾ, ਸਾਨੂੰ ਤਾਂ ਇਹ ਵੀ ਪਤਾ ਲੱਗਾ ਵੀ ਉਹਨਾਂ ਨੇ ਸਾਰਾ ਕੁਝ ਹੀ ਦਾਨ ਕਰਤਾ, ਦਰਿਆ ਵੀ ਦੀ ਭੇਟ ਕਰਤੀਆਂ ਸਾਰੀਆਂ ਵਸਤੂਆਂ। ਗੁਰੂ ਜੀ ਨੇ ਅੰਨ ਪਾਣੀ ਕੋਈ ਬਹੁਤਾ ਇਕੱਠਾ ਕਰਕੇ ਨਹੀਂ ਰੱਖਿਆ ਹੋਣਾ, ਜੇ ਰੱਖਿਆ ਵੀ ਹੋਵੇ ਤੇ ਕਿੰਨਾ ਚਿਰ ਕੱਟ ਸਕਦੇ ਨੇ।
ਆਏ ਉਪਾਇਨ ਖਰਚ ਸੁਖਾਈ,
ਔਰ ਉਹ ਖਾਂਦੇ ਵੀ ਨੇ ਰੋਜ਼, ਖਰਚਦੇ ਵੀ ਹੈ, ਜਿੰਨੀ ਫੌਜ ਉਹਨਾਂ ਦੀ ਸਾਰੇ ਲੰਗਰ ਪ੍ਰਸ਼ਾਦਾ ਰੋਜ਼ ਛਕਦੇ ਹੈ, ਤਾਂ ਜੇ ਰੋਜ਼ ਛਕਦੇ ਆ ਤਾਂ ਇਹਦਾ ਮਤਲਬ ਬਾਹਰੋਂ ਆਉਂਦਾ ਨਹੀਂ ਅਨਾਜ, ਅੰਦਰੋਂ ਕਿੰਨਾ ਕੁ ਪੈਦਾ ਹੋਵੇਗਾ।
ਅੰਨ ਹਜ਼ਾਰੋਂ ਮਣ ਨਿਤ ਚਾਹੀਏ,
ਹਜ਼ਾਰਾਂ ਮਣ ਅੰਨ ਚਾਹੀਦਾ ਉਹਨਾਂ ਦੇ ਕੋਲ ਵੀ, ਅੰਦਰ ਸੈਂਕੜੇ ਸਿੰਘ ਨੇ, ਅਨੰਦਪੁਰ ਸਾਹਿਬ ਦੇ ਵਿੱਚ ਆਬਾਦੀ ਵਸਦੀ ਆ, ਲੋਕ ਵਸਦੇ ਆ, ਉਹਨਾਂ ਨੂੰ ਹਜ਼ਾਰਾਂ ਮਣ ਰੋਜ਼ ਅਨਾਜ ਚਾਹੀਦਾ ਖਾਣ ਵਾਸਤੇ।
ਜਿਸ ਕੋ ਖਾਏ ਪ੍ਰਾਣ ਨਿਰਭਈਏ,
ਕਿਉਂਕਿ ਅਨਾਜ ਖਾ ਕੇ, ਅੰਨ ਪਾਣੀ ਖਾ ਕੇ ਸਰੀਰ ਨੇ ਨਿਭਣਾ, ਅੰਨ ਪਾਣੀ ਖਾ ਕੇ ਸਰੀਰ ਨੇ ਚੱਲਣਾ ਹੈ।
ਸਾਧ ਕਨਈਆ ਇੱਕ ਗੁਰ ਪਾਸ,
ਇਹਦਾ ਇਹ ਕਹਿੰਦੇ ਵੀ ਆਪਾਂ ਇਹ ਯਤਨ ਕਰਨਾ ਵੀ ਅੰਦਰ ਅਨਾਜ ਨਹੀਂ ਜਾਣ ਦੇਣਾ, ਬਾਕੀ ਹੋਰ ਆਪਾਂ ਲੜਨ ਦਾ ਫੈਸਲਾ ਨਹੀਂ ਕਰਨਾ, ਬਸ ਡੇਰਾ ਪਾ ਕੇ ਰੱਖਣਾ। ਇਹ ਤੇ ਸੀ ਇਹਨਾਂ ਦੀ ਬਾਤ। ਹੁਣ ਇੱਕ ਗੁਰੂ ਘਰ ਦੇ ਮਹਾਨ ਸੇਵਕ, ਸੇਵਾ ਪੰਥੀ ਸੰਪਰਦਾਏ ਜਿਹਨਾਂ ਤੋਂ ਚੱਲੀ, ਜਿਹਨਾਂ ਦੇ ਸੇਵਕ ਸਨ ਭਾਈ ਸੇਵਾਦਾਸ ਜੀ, ਸੇਵਾਦਾਸ ਤੋਂ ਅੱਗੇ ਸੰਪਰਦਾਏ ਚੱਲਦੀ ਹੈ ਸੇਵਾ ਪੰਥੀ ਸੰਪਰਦਾਏ। ਸੇਵਾ ਪੰਥੀ ਸੰਪਰਦਾਏ ਦੇ ਮੁਖੀ ਮਹਾਂਪੁਰਖ ਨੇ ਭਾਈ ਸਾਹਿਬ ਭਾਈ ਕਨ੍ਹਈਆ ਜੀ, ਗੋਧਰੇ ਨਗਰ ਦੇ, ਕੋਧਰੇ ਨਗਰ ਦੇ ਰਹਿਣ ਵਾਲੇ ਸਨ, ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਗੁਰਸਿੱਖ ਸਨ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਇੱਕ ਮਹਾਨ ਆਤਮ ਗਿਆਨੀ ਮਹਾਂਪੁਰਖ ਗੁਰਸਿੱਖ ਹੋਏ, ਉਹਨਾਂ ਦੀ ਸੰਗਤ ਕਰਕੇ ਭਾਈ ਸਾਹਿਬ ਭਾਈ ਕਨ੍ਹਈਆ ਜੀ ਦੇ ਮਨ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਪ੍ਰੀਤ ਜਾਗ ਪਈ। ਬੜੇ ਵੱਡੇ ਵਪਾਰੀ ਪਰਿਵਾਰ ਨਾਲ, ਸ਼ਾਹੂਕਾਰ ਪਰਿਵਾਰ ਨਾਲ ਸੰਬੰਧ ਸੀ ਭਾਈ ਕਨ੍ਹਈਆ ਸਾਹਿਬ ਜੀ ਦਾ, ਮਾਤਾ ਪਿਤਾ ਵੀ ਬਹੁਤ ਉਦਾਰ ਸਨ, ਤੋ ਭਾਈ ਕਨ੍ਹਈਆ ਸਾਹਿਬ ਜੀ ਵੀ ਬੜੀ ਦਾਨੀ ਬਿਰਤੀ ਰੱਖਦੇ, ਲੰਗਰ ਪਾਣੀ ਦੀ ਪਰੰਪਰਾ ਅੱਗੇ ਚਲਾਉਂਦੇ। ਭਾਈ ਸਾਹਿਬ ਭਾਈ ਕਨ੍ਹਈਆ ਸਾਹਿਬ ਜੀ ਦੇ ਸੇਵਕ ਭਾਈ ਸੇਵਾਦਾਸ ਜੀ ਹੋਏ, ਭਾਈ ਸੇਵਾਦਾਸ ਜੀ ਤੋਂ ਅੱਗੇ ਭਾਈ ਅੱਡਣ ਸ਼ਾਹ ਜੀ ਹੋਏ, ਜਿਨ੍ਹਾਂ ਤੋਂ ਫਿਰ ਅੱਡਣ ਸ਼ਾਹੀ ਸੰਪਰਦਾਏ ਵੀ ਜਿਹੜੀ ਆ ਸੇਵਾ ਪੰਥੀਆਂ ਦੀ ਚੱਲਦੀ ਹੈ। ਬੜੇ ਬੜੇ ਨਾਮ ਜਪਣ ਵਾਲੇ ਆਤਮ ਗਿਆਨੀ ਮਹਾਂਪੁਰਖ ਸੇਵਾ ਪੰਥੀ ਸੰਪਰਦਾਏ 'ਚ ਹੋਏ, ਉਹਨਾਂ ਵਿੱਚੋਂ ਭਾਈ ਰਾਮ ਕਿਸ਼ਨ ਸਾਹਿਬ ਜੀ ਜੋ ਬਹੁਤ ਹੀ ਵੱਡੇ ਮਹਾਨ ਆਤਮ ਗਿਆਨੀ ਮਹਾਂਪੁਰਖ ਹੋਏ, ਭਾਈ ਸਾਹਿਬ ਭਾਈ ਸ਼ਾਮ ਸਿੰਘ ਜੀ ਜਿਨ੍ਹਾਂ ਦਾ ਆਟਾ ਮੰਡੀ ਵਿਖੇ ਅਸਥਾਨ ਹੈ, ਭਾਈ ਸ਼ਾਮ ਸਿੰਘ ਜੀ ਨੇ 70 ਸਾਲ ਤੋਂ ਵੱਧ ਕੀਰਤਨ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ 'ਚ ਕੀਤਾ ਸਰੰਦਾ ਲੈ ਕੇ, ਔਰ ਸੁਬਾ ਅੰਮ੍ਰਿਤ ਵੇਲੇ ਪਹਿਲੀ ਦੇਗ ਅੱਜ ਵੀ ਬਾਬਾ ਸ਼ਾਮ ਸਿੰਘ ਸਾਹਿਬ ਜੀ ਦੇ ਬੂੰਗੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਂਦੀ ਹੈ। ਉਹ ਬਾਬਾ ਸ਼ਾਮ ਸਿੰਘ ਜੀ ਵੀ ਸੇਵਾ ਪੰਥੀ ਸੰਪਰਦਾਏ ਵਿੱਚੋਂ ਹੀ ਮਹਾਂਪੁਰਖਾਂ ਦੀ ਸੰਗਤ ਕਰਕੇ ਹੀ ਉਹਨਾਂ ਨੂੰ ਵੀ ਗੁਰੂ ਘਰ ਦੇ ਨਾਮ ਜਪਣ ਦੀ ਰੰਗਣ ਲੱਗੀ ਸੀ, ਗੁਰਮਤ ਦੀ ਰੰਗਣ ਲੱਗੀ ਸੀ। ਉਹ ਇਹ ਸੰਪਰਦਾਏ ਨੇ ਬਹੁਤ ਵੱਡਾ ਭਾਰੀ ਯੋਗਦਾਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਪਾਇਆ ਹੈ। ਤੋ ਇਹ ਸੇਵਾ ਪੰਥੀ ਸੰਪਰਦਾਏ ਦੇ ਮਹਾਂਪੁਰਖ ਨੇ ਭਾਈ ਕਨ੍ਹਈਆ ਸਾਹਿਬ, ਉਹਨਾਂ ਦੀ ਕਥਾ ਚੱਲਣ ਲੱਗੀ ਹੈ ਵੀ ਇੱਕ ਸਾਧ ਕਨ੍ਹਈਆ ਇੱਕ ਗੁਰਪਾਸ। ਭਾਈ ਕਨ੍ਹਈਆ ਸਾਹਿਬ ਜੀ ਜੋ ਗੁਰੂ ਸਾਹਿਬ ਜੀ ਦੇ ਪਾਸ ਰਹਿੰਦੇ ਹਨ,
ਸਭ ਮੈਂ ਆਤਮ ਲਖਿਓ ਪ੍ਰਕਾਸ਼।
ਭਾਈ ਕਨ੍ਹਈਆ ਸਾਹਿਬ ਜੀ ਸਾਰਿਆਂ ਵਿੱਚ ਇੱਕੋ ਆਤਮਾ ਦਾ ਪ੍ਰਕਾਸ਼ ਵੇਖਦੇ ਕਿ ਸਾਰਿਆਂ ਵਿੱਚ ਮੇਰੇ ਸਾਹਿਬ ਦਾ ਨੂਰ ਵਸਦਾ ਹੈ।
ਰਾਗ ਨ ਦ੍ਵੈਖ ਹਰਖ ਨੈ ਸ਼ੋਕ।
ਭਾਈ ਸਾਹਿਬ ਜੀ ਦੀ ਅਵਸਥਾ ਸੀ, ਆਤਮਦਰਸ਼ੀ ਮਹਾਂਪੁਰਖ ਸਨ, ਕਿਸੇ ਨਾਲ ਰਾਗ ਨਹੀਂ, ਕਿਸੇ ਨਾਲ ਦਵੈਸ਼ ਨਹੀਂ, ਸਾਰਿਆਂ ਵਿੱਚ ਇੱਕ ਸਮਾਨ ਪਰਮੇਸ਼ਰ ਦੀ ਜੋਤ ਨੂੰ ਵੇਖਦੇ ਹਨ।
ਸ਼ਤਰੂ ਮਿੱਤਰ ਨੇ ਪਾਸੇ ਲੋਕ।
ਜਿਹੜੇ ਲੋਕ ਇਹਨਾਂ ਨੂੰ ਦਿਸਦੇ ਉਹਨਾਂ 'ਚ ਰੱਬ ਹੀ ਵੇਖਦੇ, ਕੋਈ ਇਹਨਾਂ ਨੂੰ ਦੁਸ਼ਮਣ ਨਹੀਂ ਦਿਸਦਾ, ਕੋਈ ਮਿੱਤਰ ਨਹੀਂ ਦਿਸਦਾ। ਜਿਵੇਂ ਮਹਾਰਾਜ ਜੀ ਦੇ ਬਚਨ ਨੇ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਕਹਿੰਦੇ ਇਹੋ ਜਿਹੀ ਅਵਸਥਾ ਭਾਈ ਕਨ੍ਹਈਆ ਸਾਹਿਬ ਜੀ ਦੀ ਸੀ, ਕੋਈ ਇਹਨਾਂ ਨੂੰ ਵੈਰੀ ਨਹੀਂ ਦਿਸਦਾ, ਕੋਈ ਇਹਨਾਂ ਨੂੰ ਮਿੱਤਰ ਨਹੀਂ ਦਿਸਦਾ, ਸਾਰਿਆਂ 'ਚ ਬ੍ਰਹਮੀ ਦਿਸਦਾ ਹੈ।
ਮਸ਼ਕ ਨੀਰ ਕੀ ਭਰ ਟਿਗ ਰੱਖੇ।
ਇਹ ਪਾਣੀ ਦੀ ਮਸ਼ਕ ਭਰ ਕੇ ਆਪਣੇ ਮੋਢੇ 'ਤੇ ਰੱਖਦੇ। ਜਦੋਂ ਆਪਾਂ ਗੁਰਦੁਆਰਾ ਤਾਰਾਗੜ੍ਹ ਸਾਹਿਬ ਦਰਸ਼ਨ ਕਰਨ ਜਾਂਦੇ ਹਾਂ ਤਾਰਾਗੜ੍ਹ ਕਿਲ੍ਹੇ ਦੇ, ਅਤੇ ਰਸਤੇ 'ਚ ਭਾਈ ਕਨ੍ਹਈਆ ਸਾਹਿਬ ਜੀ ਦਾ ਸਥਾਨ, ਉਹ ਮਸ਼ਕ ਉੱਥੇ ਦਰਸ਼ਨ ਹੁੰਦੇ ਆ, ਸੰਗਤ ਜਾ ਕੇ ਦਰਸ਼ਨ ਕਰਦੀ, ਉਹ ਭਾਈ ਕਨ੍ਹਈਆ ਸਾਹਿਬ ਜੀ ਦੀ ਮਸ਼ਕ ਹੈ। ਭਾਈ ਸਾਹਿਬ ਜੀ ਉਹ ਮਸ਼ਕ ਆਪਣੇ ਮੋਢੇ ਤੇ ਪਾਣੀ ਦੀ ਭਰ ਕੇ ਰੱਖਦੇ।
ਕਰੇ ਪਿਲਾਵਨ ਜੋ ਅਭਿਲਾਖੇ।
ਜਿਹੜਾ ਕੋਈ ਅਭਿਲਾਖਾ ਕਰਦਾ ਜਲ ਦੀ, ਤੇ ਭਾਈ ਸਾਹਿਬ ਜੀ ਜਾ ਕੇ ਉਹਨਾਂ ਨੂੰ ਜਲ ਛਕਾਉਂਦੇ।
ਸਿੰਘ ਮੋਰਚੇ ਮੈਂ ਥਿਰ ਜੇਈ।
ਜਿਹੜੇ ਮੋਰਚਿਆਂ ਵਿੱਚ ਆਲੇ ਦੁਆਲੇ ਸਿੰਘ ਸੁਭਾਏ ਮਾਨ ਸਨ, ਉਹਨਾਂ ਸਿੰਘਾਂ ਦੇ ਮੋਰਚਿਆਂ ਵਿੱਚ ਜਾ ਕੇ ਭਾਈ ਕਨ੍ਹਈਆ ਸਾਹਿਬ ਜੀ ਸਿੰਘਾਂ ਨੂੰ ਜਲ ਛਕਾਉਂਦੇ। ਖਾਲਸਾ ਜੀ, ਮੋਰਚੇ ਸਨ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ, ਜਦੋਂ ਨਵੀਨੀਕਰਨ ਹੋਇਆ, ਜਿਹੜਾ ਉਹ ਵਿਰਾਸਤੇ ਖਾਲਸਾ ਬਣਿਆ, ਅਸੀਂ ਦਰਸ਼ਨ ਕਰਦੇ ਰਹੇ ਹਾਂ ਬਚਪਨ ਵਿੱਚ, ਜਦੋਂ ਨਹੀਂ ਸੀ ਬਣਿਆ 99 ਤੋਂ ਪਹਿਲਾਂ, ਬਾਅਦ ਵਿੱਚ ਸ਼ੁਰੂਆਤ ਹੋਈ, ਤਾਂ ਤਕਰੀਬਨ ਕੱਚੇ ਪਹਾੜ ਮੋਰਚੇ ਸਿੰਘਾਂ ਦੇ ਉੱਥੇ ਉਹ ਨਜ਼ਰ ਆਉਂਦੇ ਸੀ ਵੀ ਖਾਲਸਾ ਇਹਨਾਂ ਵਿੱਚ ਗੱਜਦਾ ਸੀ। ਬਾਅਦ ਵਿੱਚ ਚਲੋ ਜਿਹੋ ਜਿਹੋ ਜੀ ਸਮੇਂ ਦੀ ਖੇਡ ਬਣੀ, ਤਾਂ ਉੱਥੇ ਉਹ ਕੰਕਰੀਟ ਦੇ ਜਿਹੜੇ ਨੇ ਉਹ ਘਰ ਉਸਾਰ ਦਿੱਤੇ ਗਏ ਹਨ, ਨਹੀਂ ਤਾਂ ਆਲੇ ਦੁਆਲੇ ਸਿੰਘਾਂ ਦੇ ਮੋਰਚੇ ਹੀ ਸਨ ਸਾਰੇ। ਉਹ ਵਿਰਾਸਤ ਸੀ ਖਾਲਸੇ ਪੰਥ ਦੀ ਅਸਲੀ, ਤੇ ਜਿਹੜੀ ਹੁਣ ਉੱਥੇ ਬਹੁਤ ਕਿਤੇ ਕਿਤੇ ਟਾਵੀਂ ਟਾਵੀਂ ਨਜ਼ਰ ਆਉਂਦੀ ਹੈ। ਉਹ ਬਾਬਾ ਭਾਈ ਸਾਹਿਬ ਭਾਈ ਘਨੱਈਆ ਸਾਹਿਬ ਜੀ ਜਿੱਥੇ ਜਿੱਥੇ ਸਿੰਘਾਂ ਦੇ ਮੋਰਚੇ ਹਨ ਉਹਨਾਂ ਮੋਰਚਿਆਂ 'ਚ ਜਾ ਕੇ ਉਹ ਮਸ਼ਕ ਭਰ ਕੇ ਜਲ ਦੀ ਲੈ ਕੇ ਜਾਂਦੇ ਤੇ ਜਲ ਛਕਾਉਂਦੇ ਹਨ।
ਜਲ ਤੇ ਤ੍ਰਿਪਤ ਕਰੇ ਫਿਰ ਤੇ
ਔਰ ਉਹਨਾਂ ਨੂੰ ਜਾ ਕੇ ਜਲ ਛਕਾ ਕੇ ਤ੍ਰਿਪਤ ਕਰਦੇ ਨੇ ਮੋਰਚਿਆਂ ਵਿੱਚ।
ਨਿਕਟ ਮੋਰਚੇ ਤੁਰਕਨ ਕੇਰੇ,
ਕਈ ਤੁਰਕਾਂ ਦੇ ਮੋਰਚੇ ਥੋੜੇ ਜੇ ਨੇੜੇ ਹੁੰਦੇ ਸਿੰਘਾਂ ਦੇ ਆਨੰਦਪੁਰ ਸਾਹਿਬ ਦੇ।
ਨੀਰ ਨ ਪ੍ਰਾਪਤ ਪਿਆਸ ਵਡੇਰੇ,
ਹੁਣ ਜਿਹੜੇ ਉਹ ਤੁਰਕਾਂ ਦੇ ਮੋਰਚੇ ਸੀ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਉੱਥਾਂ ਉਸ ਮੋਰਚਿਆਂ ਵਿੱਚ।
ਸਭ ਦਿਨ ਮੋਰਚੇ ਵਿਖੇ ਬਿਤਾਵੇ,
ਉਹ ਸਾਰਾ ਦਿਨ ਤੁਰਕ ਉਹਨਾਂ ਮੋਰਚਿਆਂ 'ਚ ਬਤੀਤ ਕਰਦੇ ਹਨ।
ਤਿਮਰ ਪਏ ਤੇ ਉੱਠ ਕਰ ਜਾਵੇ,
ਸਵੇਰੇ ਜਦੋਂ ਸ਼ਾਮ ਨੂੰ ਹਨੇਰਾ ਪੈਂਦਾ ਫਿਰ ਉਹਨਾਂ ਮੋਰਚਿਆਂ 'ਚ ਉੱਠ ਕੇ ਜਾਂਦੇ, ਦਿਨੇ ਉਹਨਾਂ ਮੋਰਚਿਆਂ 'ਚ ਹੀ ਬਹਿ ਰਹਿੰਦੇ ਨੇ ਪਰ ਉਹਨਾਂ ਮੋਰਚਿਆਂ 'ਚ ਉਹਨਾਂ ਤਾਂ ਪਾਣੀ ਨਹੀਂ ਪਹੁੰਚਦਾ।
ਪ੍ਰਾਤ ਹੋਣ ਤੇ ਪ੍ਰਥਮ ਅੰਧੇਰੇ,
ਰਾਤ ਨੂੰ ਹਨੇਰੇ ਪਿਆ ਜਾਂਦੇ ਨੇ, ਸਵੇਰੇ ਦਿਨ ਚੜ੍ਹੇ ਤੋਂ ਪਹਿਲਾਂ ਪਹਿਲਾਂ ਹਨੇਰੇ ਹਨੇਰੇ ਹੀ ਮੋਰਚੇ 'ਚ ਆ ਕੇ ਉਹ ਤੁਰਕ ਤੇ ਪਹਾੜੀਏ ਬੈਠ ਜਾਂਦੇ ਹਨ।
ਤੇਰੇ ਜਾਏ ਜੋ ਪੱਟ ਤੇ ਸਵੇਰੇ,
ਜਿਹੜੇ ਸੁਪੱਟ ਜਿਹੜੇ ਸਿਪਾਹੀ ਤੁਰਕਾਂ ਦੇ ਉਹਨਾਂ ਮੋਰਚਿਆਂ 'ਚ ਸਵੇਰੇ ਆ ਬੈਠਦੇ ਹਨ।
ਦਿਨ ਮੈਂ ਭੂਖ ਪਿਪਾਸਾ ਸਹੀ,
ਉਹਨਾਂ ਨੂੰ ਦਿਨੇ ਨਾ ਰੋਟੀ ਮਿਲਦੀ ਆ ਖਾਣ ਨੂੰ ਨਾ ਪਾਣੀ ਪੀਣ ਨੂੰ ਮਿਲਦਾ। ਰਾਤ ਨੂੰ ਜਦੋਂ ਜਾਂਦੇ ਉੱਥੋਂ ਰਾਤ ਨੂੰ ਜਲ ਪਾਣੀ ਪ੍ਰਸ਼ਾਦਾ ਛਕਣ ਨੂੰ ਮਿਲਦਾ, ਦਿਨ ਦੇ ਟਾਈਮ ਉਹ ਮੋਰਚਿਆਂ ਵਿੱਚ ਭੁੱਖੇ ਭਾਣੇ ਬੈਠੇ ਰਹਿੰਦੇ ਸਨ।
ਨਿਕਸਨ ਤਿਮਰ ਭਏ ਤੇ ਲਹੇ,
ਔਰ ਉੱਥੋਂ ਨਿਕਲਦੇ ਉਦੋਂ ਜਦੋਂ ਰਾਤ ਦਾ ਹਨੇਰਾ ਪੈਂਦਾ ਸੀ।
ਤਿੰਨ ਪਰ ਪੀ ਕਰ ਕਿਰਪਾ ਘਨੱਈਆ,
ਭਾਈ ਘਨੱਈਆ ਸਾਹਿਬ ਜੀ ਵੇਖਦੇ ਵੀ ਇਹ ਵਿਚਾਰੇ ਤੁਰਕ ਵੀ ਸਾਰਾ ਦਿਨ ਉਹਨਾਂ ਮੋਰਚਿਆਂ 'ਚ ਬਹਿ ਰਹਿੰਦੇ ਆ, ਇਹਨਾਂ ਨੂੰ ਕੋਈ ਜਲ ਛਕਾਉਣ ਨਹੀਂ ਆਉਂਦਾ ਕਿਉਂਕਿ ਸਿੰਘਾਂ ਦੀਆਂ ਬੰਦੂਕਾਂ ਦੀਆਂ ਗੋਲੀਆਂ ਤੋਂ ਡਰਦੇ ਸੀ ਵੀ ਜਿਹੜਾ ਕੋਈ ਬਾਹਰ ਨਿਕਲਿਆ ਮਾਰਿਆ ਜਾਏਗਾ। ਭਾਈ ਘਨੱਈਆ ਸਾਹਿਬ ਜੀ ਦਾ ਮਨ ਹੁਣ ਮਹਾਂਪੁਰਖਾਂ ਦੇ ਹਿਰਦਿਆਂ ਵਿੱਚ ਦਇਆ ਦਾ ਭਾਵ ਹੁੰਦਾ, ਭਾਈ ਸਾਹਿਬ ਦੇ ਮਨ 'ਚ ਕਰੁਣਾ ਆਈ, ਦਇਆ ਆ ਗਈ ਵੀ ਇਹ ਵੀ ਵਿਚਾਰੇ ਤਾਂ ਪਰਮੇਸ਼ਰ ਦੀ ਜੋਤ ਇਹਨਾਂ ਵਿੱਚ ਵੀ ਵਸਦੀ ਹੈ, ਪਿਆਸੇ ਭੁੱਖੇ ਬਹਿ ਰਹਿੰਦੇ ਹੈ ਅਤੇ ਚਲੋ ਜੇ ਰੋਟੀ ਨਾ ਸਹੀ ਇਹਨਾਂ ਨੂੰ ਜਲ ਤਾਂ ਮੈਂ ਛਕਾ ਵਾਂ। ਤੋ ਭਾਈ ਘਨੱਈਆ ਸਾਹਿਬ ਜੀ ਉਹਨਾਂ ਤੇ ਵੀ ਦਇਆ ਕਰਨ ਲੱਗ ਪਏ।
ਭਰ ਭਰ ਮਸ਼ਕ ਨੀਰ ਬਹੁ ਦਈਆ,
ਪਾਣੀ ਦੀ ਮਸ਼ਕ ਭਰ ਕੇ ਲਿਆਉਂਦੇ ਤੇ ਜਾ ਕੇ ਉਹਨਾਂ ਨੂੰ ਵੀ ਤੁਰਕਾਂ ਦੇ ਮੋਰਚਿਆਂ 'ਚ ਜਾ ਕੇ ਉਹਨਾਂ ਨੂੰ ਵੀ ਪਾਣੀ ਪਿਆਉਂਦੇ।
ਜਿਤ ਮੋਰਚੇ ਮੈਂ ਪੱਟ ਰਹੇ,
ਜਿਹੜੇ ਮੋਰਚਿਆਂ ਵਿੱਚ ਉਹ ਸੂਰਮੇ ਸਿਪਾਹੀ ਰਹਿੰਦੇ ਹਨ,
ਦੋਹਨ ਦਿਸ਼ਨ ਕੇ ਦੁਰ ਦੁਰ ਬਹੇ,
ਤੇ ਦੋਹਾਂ ਪਾਸਿਆਂ ਦੇ ਸੂਰਮੇ ਮੋਰਚਿਆਂ 'ਚ ਲੁਕ ਲੁਕ ਕੇ ਬਹਿੰਦੇ ਹਨ।
ਜਲ ਦੁਰਲਭ ਦੋਨੋਂ ਦਿਸ਼ ਹੋਏ,
ਪਾਣੀ ਦੋਹਾਂ ਪਾਸੇ ਦੁਰਲਭ ਸੀ, ਇੱਧਰ ਸਿੰਘਾਂ ਦੇ ਮੋਰਚਿਆਂ 'ਚ ਵੀ ਪਾਣੀ ਜਿਹੜਾ ਸੀ ਉਹ ਭਾਈ ਘਨੱਈਆ ਸਾਹਿਬ ਹੀ ਪਹੁੰਚਾਉਂਦੇ ਸੀ, ਹੋਰ ਨਹੀਂ ਸੀ ਕੋਈ ਆਉਂਦਾ, ਤੇ ਤੁਰਕਾਂ ਵੱਲ ਤਾਂ ਕੋਈ ਆਉਂਦਾ ਹੀ ਨਹੀਂ ਸੀ। ਤੇ ਭਾਈ ਘਨੱਈਆ ਜੀ ਦੇ ਮਨ ਵਿੱਚ ਤੁਰਕਾਂ ਦੇ ਮੋਰਚਿਆਂ ਦੇ ਵਿੱਚ ਬੈਠੇ ਸਿਪਾਹੀਆਂ ਨੂੰ ਵੇਖ ਕੇ ਦਇਆ ਆਉਂਦੀ ਤੇ ਇਹੀ ਜਾਂਦੇ ਜਲ ਛਕਾਉਣ।
ਯਾਂ ਤੇ ਦੇਤ ਸਾਦ ਮਤ ਸੋਏ,
ਉਹ ਸਾਰੇ ਭਾਈ ਘਨੱਈਆ ਸਾਹਿਬ ਜੀ ਨੂੰ ਸ਼ਾਬਾਸ਼ ਦਿੰਦੇ ਜਦੋਂ ਤੁਰਕਾਂ ਦੇ ਵਿੱਚ ਵੀ ਜਾ ਕੇ ਉਹਨਾਂ ਨੂੰ ਜਲ ਛਕਾਉਂਦੇ, ਕਹਿੰਦੇ ਧੰਨ ਨੇ ਗੁਰੂ ਦੇ ਸਿੱਖ, ਅਸੀਂ ਗੋਲੀਆਂ ਬੀੜ ਕੇ ਬੈਠੇ ਹਾਂ ਇਹਨਾਂ 'ਤੇ, ਇਹ ਸਾਨੂੰ ਆ ਕੇ ਜਲ ਛਕਾਉਂਦੇ ਆ। ਉਹ ਪ੍ਰਕਰਨ ਕੀ ਉਹਨਾਂ ਦੀ ਵੀ ਮਜਬੂਰੀ, ਉਹਨਾਂ ਦੇ ਜਿਹੜੇ ਆਕਾ ਨੇ ਉਹਨਾਂ ਨੂੰ ਢੋ ਕੇ ਲਿਆਏ ਆ ਉੱਥੇ ਵੀ ਤੁਸੀਂ ਗੋਲੀਆਂ ਦਾਗਣੀਆਂ ਗੁਰੂ ਘਰ 'ਤੇ, ਇੱਥੇ ਮੋਰਚਿਆਂ 'ਚ ਬਹਿਣਾ ਹਮਲਾ ਕਰਨਾ। ਪਰ ਉਹ ਜਦੋਂ ਭਾਈ ਘਨੱਈਆ ਸਾਹਿਬ ਉਹਨਾਂ ਨੂੰ ਜਲ ਛਕਾਉਣ ਜਾਂਦੇ ਉਹ ਹੈਰਾਨ ਹੁੰਦੇ ਤੁਰਕ।
ਜਿਮ ਸਿੰਘਨ ਕੋ ਜਾਏ ਪਿਲਾਵੇ,
ਭਾਈ ਸਾਹਿਬ ਫਰਕ ਨਹੀਂ ਸਮਝਦੇ, ਜਿਵੇਂ ਸਿੰਘਾਂ ਨੂੰ ਜਾ ਕੇ ਜਲ ਛਕਾਉਂਦੇ
ਤਿਮ ਤੁਰਕਨ ਕੋ ਨਿਤ ਤ੍ਰਿਪਤਾਵੇ,
ਉਸੇ ਤਰ੍ਹਾਂ ਤੁਰਕਾਂ ਨੂੰ ਵੀ ਜਾ ਕੇ ਨਿਤਾ ਪ੍ਰਤੀ ਜਲ ਛਕਾ ਕੇ ਉਹਨਾਂ ਨੂੰ ਰਾਜੀ ਕਰਦੇ ਤ੍ਰਿਪਤ ਕਰਦੇ ਹਨ।
ਤਿਸ ਕੋ ਦੇਖ ਖਾਲਸਾ ਰਿਸੈ,
ਜਦੋਂ ਭਾਈ ਘਨੱਈਆ ਜੀ ਤੁਰਕਾਂ ਨੂੰ ਜਾ ਕੇ ਜਲ ਛਕਾਉਂਦੇ ਪਹਾੜੀਆਂ ਨੂੰ ਤਾਂ ਵੇਖ ਕੇ ਖਾਲਸਾ ਬੜਾ ਗੁੱਸਾ ਕਰਦਾ, ਸਿੰਘਾਂ ਨੂੰ ਬੜਾ ਰੋਸ ਆਉਂਦਾ ਭਾਈ ਘਨੱਈਏ ਤੇ।
ਜਲ ਕਿਉਂ ਦੇ ਰਿਪਨ ਗਨ ਬਿਸੈ,
ਉਹ ਕਹਿੰਦੇ ਆਪਸ ਵਿੱਚ ਵੀ ਇਹਨਾਂ ਦੁਸ਼ਮਣਾਂ ਨੂੰ ਕਿਉਂ ਜਾ ਕੇ ਜਲ ਛਕਾਉਂਦਾ, ਵੀ ਉਹ ਸਾਨੂੰ ਗੋਲੀਆਂ ਮਾਰਦੇ ਆ ਇਹ ਜਾ ਕੇ ਉਹਨਾਂ ਨੂੰ ਜਲ ਛਕਾਉਂਦਾ, ਇਹ ਸਾਡੇ ਵੱਲ ਦਾ ਕਿ ਉਹਨਾਂ ਦੇ ਵੱਲ ਦਾ ਹੈ। ਕਹਿੰਦੇ ਏਦਾਂ ਸਿੰਘ ਬੜੇ ਰੋਸ ਮਨਾਉਂਦੇ ਗੁੱਸਾ ਮਨਾਉਂਦੇ।
ਕਈ ਵਾਰ ਤਿਸ ਦੇਤ ਹਟਾਏ,
ਕਈ ਵਾਰੀ ਭਾਈ ਘਨੱਈਏ ਨੇ ਜਾਣਾ ਉਹਨਾਂ ਨੇ ਰੋਕ ਦੇਣਾ ਸਿੰਘਾਂ ਨੇ, ਨਹੀਂ ਜਾਣਾ ਭਾਈ ਘਨੱਈਏ ਉੱਧਰ, ਉਹਨਾਂ ਨੂੰ ਜਲ ਨਹੀਂ ਛਕਾਉਣਾ ਤੁਰਕਾਂ ਨੂੰ। ਕਈ ਵੇਰੀ ਰੋਕਣਾ
ਸੋਨੇ ਮਿਟੇ ਦੇਤ ਜਲ ਜਾਏ।
ਪਰ ਭਾਈ ਕਨਈਆ ਜੀ ਨੀ ਰੁਕਦੇ, ਕਹਿੰਦੇ ਮੇਰੇ ਕੋਲੋਂ ਕਲਗੀਧਰ ਜੀ ਜਲ ਮੰਗਦੇ ਆ, ਉਹਨਾਂ ਦੇ ਵਿੱਚ ਬੈਠੇ ਮੈਂ ਕਿਵੇਂ ਨਾ ਕਰਾਂ, ਮੈਂ ਤਾਂ ਜਾ ਕੇ ਉਹਨਾਂ ਨੂੰ ਜਲ ਛਕਾਉਣਾ ਹੈ। ਸਿੰਘਾਂ ਦੇ ਰੋਕਿਆਂ ਵੀ ਭਾਈ ਕਨਈਆ ਜੀ ਨਹੀਂ ਰੁਕਦੇ।
ਇੱਕ ਦਿਨ ਦਇਆ ਸਿੰਧ ਕੇ ਪਾਸ,
ਜਦੋਂ ਭਾਈ ਕਨਈਆ ਜੀ ਸਿੰਘਾਂ ਦੇ ਰੋਕਿਆਂ ਨਾ ਰੁਕਣ, ਫਿਰ ਇੱਕ ਦਿਨ ਸਿੰਘਾਂ ਨੇ ਕਲਗੀਧਰ ਜੀ ਦੇ ਪਾਸ ਜਾ ਕੇ ਬੇਨਤੀ ਕੀਤੀ।
ਇਤ ਪੁਕਾਰ ਕੀਨੀ ਅਰਦਾਸ,
ਇਹ ਤਾਂ ਕਹਿ ਲੋ ਵੀ ਭਾਈ ਕਨਈਏ ਦੀ ਸ਼ਿਕਾਇਤ ਕੀਤੀ ਸਤਿਗੁਰਾਂ ਦੇ ਕੋਲ।
ਹਮ ਬਹੁ ਤੰਗ ਕਰੇ ਰਿਪ ਬ੍ਰਿੰਦ,
ਕਹਿਣ ਲੱਗੇ ਮਹਾਰਾਜ ਸਾਨੂੰ ਇਹ ਦੁਸ਼ਮਣ ਤੰਗ ਕਰਦੇ, ਅਸੀਂ ਇਹਨਾਂ ਨੂੰ ਤੰਗ ਕਰਦੇ ਹਾਂ, ਦੁਖੀ ਕਰਦੇ ਹਾਂ।
ਦਬਕ ਮੋਰਚੇ ਰਹੇ ਬਿਲੰਦ,
ਉਹ ਤੁਰਕ ਉਹਨਾਂ ਮੋਰਚਿਆਂ ਚ ਸਾਡੇ ਕੋਲੋਂ ਦਬਕ ਕੇ ਰਹਿੰਦੇ ਆ, ਡਰ ਕੇ ਰਹਿੰਦੇ ਆ, ਸਹਿਮ ਕੇ ਰਹਿੰਦੇ ਹਨ।
ਖਾਨ ਪਾਨ ਨੇ ਪਹੁੰਚਣ ਦੇਤ,
ਮਹਾਰਾਜ ਅਸੀਂ ਉਹਨਾਂ ਤੁਰਕਾਂ ਤਾਂ ਹੀ ਖਾਨ ਪਾਨ ਵੀ ਨਹੀਂ ਪਹੁੰਚਣ ਦਿੰਦੇ, ਜੇ ਕੋਈ ਦਿਨੇ ਉਹਨਾਂ ਵਾਸਤੇ ਕੋਈ ਰੋਟੀ ਪਾਣੀ ਲੈ ਕੇ ਆਉਂਦਾ ਹੋਵੇ ਗੋਲੀ ਮਾਰੀ ਦੀ ਆ ਉਹਨੂੰ, ਤੇ ਮਹਾਰਾਜ ਉਹਨਾਂ ਨੂੰ ਅਸੀਂ ਮੋਰਚੇ ਤੱਕ ਪਹੁੰਚਣ ਨਹੀਂ ਦਿੰਦੇ, ਉਹਨਾਂ ਦਾ ਰੋਟੀ ਪਾਣੀ ਵੀ ਮੋਰਚਿਆਂ ਵਿੱਚ ਨਹੀਂ ਆਉਣ ਦਿੰਦੇ।
ਸਗਰੇ ਦਿਨ ਦੁੱਖ ਦੈ
ਬੇਹੇਤ, ਅਸੀਂ ਸਾਰਾ ਦਿਨ ਉਹਨਾਂ ਦੇ ਉੱਤੇ ਪੂਰਾ ਕਰੜਾਈ ਨਾਲ ਚੌਕਸੀ ਨਾਲ ਪਹਿਰਾ ਰੱਖਦੇ ਹਾਂ।
ਤਬ ਜਲ ਲੈ ਕਰ ਸਾਧ ਕਨਈਆ,
ਮਹਾਰਾਜ ਉਹਨਾਂ ਤਾਈਂ ਪਾਣੀ ਵੀ ਨਹੀਂ ਅਸੀਂ ਪਹੁੰਚਣ ਦਿੰਦੇ, ਤੇ ਸਾਡਾ ਜਿਹੜਾ ਸਾਧ ਕਨਈਆ ਹੈ।
ਦੇਤ ਤਿੰਨੇ ਬਹੁ ਕਰ ਤ੍ਰਿਪਤਈਆ,
ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਾ ਕੇ ਉਹਨਾਂ ਨੂੰ ਜਲ ਛਕਾਉਂਦਾ ਹੈ, ਤੇ ਜਲ ਛਕਾ ਕੇ ਉਹਨਾਂ ਨੂੰ ਤ੍ਰਿਪਤ ਕਰ ਦਿੰਦਾ ਹੈ।
ਰਏ ਹਟਾਏ ਨਹੀਂ ਇਮ ਮਾਨੇ,
ਸਾਡੇ ਵੱਲੋਂ ਅਸੀਂ ਰੋਕਦੇ ਵੀ ਆ, ਹਟਾਉਂਦੇ ਵੀ ਆ, ਵਰਜਦੇ ਵੀ ਆ, ਪਰ ਇਹ ਸਾਡੀ ਗੱਲ ਨਹੀਂ ਮੰਨਦਾ।
ਜਾਂ ਤੇ ਇਸ ਮੈਂ ਦੋਸ਼ ਪਛਾਨੇ,
ਮਹਾਰਾਜ ਸਾਨੂੰ ਇਹਦੇ ਵਿੱਚ ਦੋਸ਼ ਨਜ਼ਰ ਆਉਂਦਾ ਵੀ ਇਹ ਦੁਸ਼ਮਣਾਂ ਨੂੰ ਪਾਣੀ ਕਿਉਂ ਪਿਆਉਂਦਾ ਜਾ ਕੇ।
ਗਿਰਪਤ ਗਨ ਸੋ ਮਿਲਿਓ ਲਖੀ ਜੇ,
ਮਹਾਰਾਜ ਸਾਨੂੰ ਤਾਂ ਇਹ ਵੀ ਸ਼ੱਕ ਪੈਂਦਾ ਵੀ ਅੰਦਰ ਖਾਤੇ ਕਿਤੇ ਪਹਾੜੀਆਂ ਨਾਲ ਰਲਿਆ ਤਾਂ ਨਹੀਂ ਹੋਇਆ ਇਹ ਬੰਦਾ, ਵੀ ਅੰਦਰ ਖਾਤੇ ਕਿਤੇ ਪਹਾੜੀਆਂ ਨਾਲ ਮਿਲਿਆ ਗਿਲਿਆ ਹੋਵੇ।
ਕੁਛ ਲਾਲਚ ਕਰ ਦੇਤ ਜਨੀ ਜੇ,
ਮੈਨੂੰ ਏਦਾਂ ਕਈ ਸਿੰਘ, ਕਿਉਂਕਿ ਭਾਂਤ ਭਾਂਤ ਦੀ ਫੌਜ ਆ ਮਹਾਰਾਜ ਜੀ ਕੋਲ, ਜਿਵੇਂ ਕਿਸੇ ਦੀ ਸੁਰਤ ਚ ਆਉਣੀ ਗੱਲ ਉਹਨੇ ਓਨੀ ਕਹਿਣੀ ਹੈ, ਮਹਾਰਾਜ ਸਾਨੂੰ ਲੱਗਦਾ ਵੀ ਕਿਸੇ ਪਹਾੜੀਏ ਨੇ ਇਹਨੂੰ ਲਾਲਚ ਦਿੱਤਾ ਹੈ, ਤੇ ਇਹ ਉਹਨਾਂ ਦੇ ਵੱਲ ਦੀ ਗੱਲ ਕਰਦਾ, ਦੁਸ਼ਮਣਾਂ ਨੂੰ ਵੀ ਜਾ ਕੇ ਪਾਣੀ ਪਿਆਉਂਦਾ।
ਨਹੀਂ ਤਾਂ ਹਮ ਰਿਪ ਕੋ ਕਰ ਕਰ ਤੰਗ,
ਮਹਾਰਾਜ ਅਸੀਂ ਤਾਂ ਦੁਸ਼ਮਣਾਂ ਨੂੰ ਤੰਗ ਤੰਗ ਕਰਕੇ ਭਜਾਉਣਾ ਹੈ।
ਮਾਰੇ ਹੁਤੇ ਸਰੀਰ ਨ ਭੰਗ,
ਅਸੀਂ ਮਾਰ ਕੁੱਟ ਕੇ ਉਹਨਾਂ ਦੇ ਸਰੀਰ ਭੰਗ ਕਰਦੇ ਹਾਂ, ਉਹਨਾਂ ਨੂੰ ਜ਼ਖਮੀ ਕਰਦੇ ਹਾਂ।
ਇਸ ਪ੍ਰਕਾਰ ਸੁਣ ਸਿੰਘਨ ਕੇਰੀ,
ਇਹ ਜਾ ਕੇ ਉਹਨਾਂ ਨੂੰ ਪਾਣੀ ਪਿਆ ਕੇ ਫਿਰ ਤਗੜਾ ਕਰ ਦਿੰਦਾ ਸਾਡੇ ਨਾਲ ਲੜਨ ਵਾਸਤੇ। ਏਦਾਂ ਸਿੰਘਾਂ ਨੇ ਭਾਈ ਕਨਈਏ ਦੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਸ਼ਿਕਾਇਤ ਕੀਤੀ।
ਸਾਧ ਹਕਾਰੇ ਉਹ ਟਿਗ ਤਿਸ ਬੇਰੀ,
ਸਾਹਿਬ ਗਰੀਬ ਨਵਾਜ ਪਾਤਸ਼ਾਹ ਨੇ ਭਾਈ ਕਨਈਆ ਸਾਹਿਬ ਜੀ ਨੂੰ ਉਸੇ ਵੇਲੇ ਆਪਣੇ ਕੋਲ ਸੱਦਿਆ।
ਨਿਕਟ ਬਿਠਾਏ ਸਹਿਤ ਸਨਮਾਨਾ,
ਬੜਾ ਸਨਮਾਨ ਤੇ ਸਤਿਕਾਰ ਦੇ ਕੇ ਭਾਈ ਕਨਈਆ ਸਾਹਿਬ ਜੀ ਨੂੰ ਆਪਣੇ ਕੋਲ ਬਿਠਾਇਆ।
ਸ੍ਰੀ ਮੁਖ ਤੇ ਤਬ ਬਾਕ ਬਖਾਨਾ,
ਕਲਗੀਆਂ ਵਾਲੇ ਪਾਤਸ਼ਾਹ ਜੀ ਭਾਈ ਕਨਈਆ ਸਾਹਿਬ ਜੀ ਨੂੰ ਬੋਲੇ, ਕਹਿਣ ਲੱਗੇ ਖਾਲਸਾ ਜੀ ਇੱਕ ਸਾਖੀ ਹੋਰ ਭਾਈ ਕਨਈਆ ਸਾਹਿਬ ਜੀ ਦੀ ਆਉਂਦੀ ਹੈ ਕਿ ਜਦੋਂ ਸਤਿਗੁਰਾਂ ਨੇ ਖਾਲਸਾ ਸਾਜਿਆ, ਸਿੰਘ ਸਾਰੇ ਸ਼ਸਤਰਧਾਰੀ ਹੋ ਗਏ, ਤਾਂ ਇੱਕ ਦਿਨ ਭਾਈ ਕਨਈਆ ਸਾਹਿਬ ਜੀ ਨੇ ਵੀ ਗਾਤਰੇ ਸ਼੍ਰੀ ਸਾਹਿਬ ਪਾ ਲਈ ਅਤੇ ਸੇਵਾ ਕਰੀ ਜਾਣ। ਮਹਾਰਾਜ ਕਲਗੀਧਰ ਜੀ ਪ੍ਰਸੰਨ ਹੋ ਕੇ ਕਹਿੰਦੇ, ਸਾਧ ਜੀ ਸੰਤ ਜੀ ਅੱਜ ਤੁਸੀਂ ਵੀ ਗਾਤਰੇ ਕਿਰਪਾਨ ਪਾਈ ਹੈ, ਕੀ ਕਰੋਗੇ ਇਹਦਾ? ਕਹਿਣ ਲੱਗੇ ਮਹਾਰਾਜ ਕੋਈ ਦੁਸ਼ਮਣ ਆਇਆ ਉਹਨੂੰ ਕੱਢ ਕੇ ਦੇ ਦੂੰ, ਭਾਈ ਲੈ ਤੂੰ ਆਪਣੀ ਕਾਹਨੂੰ ਕੱਢਣਾ, ਇਹਦੇ ਨਾਲ ਹੀ ਕਰ ਲੈ ਜੋ ਕਰਨਾ। ਮਹਾਰਾਜ ਜੀ ਹੱਸ ਕੇ ਕਹਿੰਦੇ, ਲਿਆ ਇਹ ਕਿਰਪਾਨ ਸਾਨੂੰ ਦੇ ਦੇ, ਅਸੀਂ ਫੜ ਲੈਂਦੇ ਹਾਂ, ਇਹਦੇ ਨਾਲ ਦੁਸ਼ਮਣਾਂ 'ਤੇ ਫਤਿਹ ਪਾਵਾਂਗੇ, ਤੂੰ ਲੁਕਾਈ ਦੇ ਮਨਾਂ 'ਤੇ ਆਪਣੀ ਬੰਦਗੀ ਨਾਲ ਫਤਿਹ ਪ੍ਰਾਪਤ ਕਰ, ਤੈਨੂੰ ਤਲਵਾਰ ਦੀ ਲੋੜ ਨਹੀਂ, ਤੂੰ ਲੁਕਾਈ ਦੇ ਮਨ ਆਪਣੀ ਬੰਦਗੀ ਨਾਲ ਜਿੱਤ। ਤੂੰ ਭਾਈ ਕਨਈਆ ਸਾਹਿਬ ਜੀ ਇਹੋ ਜਿਹੇ ਮਹਾਂਪੁਰਖ ਸਨ, ਆਤਮ ਗਿਆਨ ਸੇਵਾ ਤੇ ਸਿਮਰਨ ਦੇ ਵਿੱਚ ਹਰ ਵੇਲੇ ਸੁਰਤ ਬਿਰਤ ਇਹਨਾਂ ਦੀ ਲੱਗੀ ਰਹਿੰਦੀ ਸੀ, ਤੋ ਜਦੋਂ ਸਿੰਘਾਂ ਨੇ ਸ਼ਿਕਾਇਤ ਕੀਤੀ, ਹੁਣ ਸਤਿਗੁਰਾਂ ਨੇ ਤਾਂ ਫਿਰ ਬਚਨ ਦਰਿਆਫਤ ਕਰਨਾ ਹੀ ਸੀ ਨਾ, ਵੀ ਸਿੰਘਾਂ ਦੇ ਮਨ ਦਾ ਜਿਹੜਾ ਵਹਿਮ ਕਈਆਂ ਦੇ 'ਚ ਪੈ ਗਿਆ ਸੀ ਵੀ ਕਿਤੇ ਪਹਾੜੀਆਂ ਨਾਲ ਤਾਂ ਨਹੀਂ ਰਲਿਆ, ਵੀ ਉਹਨਾਂ ਨੇ ਕੋਈ ਲਾਲਚ ਦਿੱਤਾ ਹੋਵੇ ਤਾਂ ਜਾ ਕੇ ਤੁਰਕਾਂ ਨੂੰ ਪਾਣੀ ਪਿਆਉਂਦਾ, ਵੀ ਅੰਦਰ ਖਾਤੇ ਰਲਿਆ ਹੀ ਨਾ ਹੋਵੇ ਦੁਸ਼ਮਣ ਦੇ ਨਾਲ, ਇੱਥੋਂ ਦਾ ਭੇਤ ਹੀ ਨਾ ਬਾਹਰ ਜਾ ਕੇ ਦਿੰਦਾ ਹੋਵੇ। ਤੂੰ ਇੱਦਾਂ ਦੀਆਂ ਕਈ ਗੱਲਾਂ ਸੀ ਸਿੰਘਾਂ ਨੇ ਕੀਤੀਆਂ, ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਦੇਵ ਤਾਂ ਜਾਣੀ ਜਾਣ ਜਾਣਦੇ ਨੇ ਵੀ ਭਾਈ ਘਨੱਈਆ ਸਾਹਿਬ ਕਿਹੜੀ ਆਤਮਾ ਦੀ ਖੇਡ 'ਚ ਖੇਡਦੇ ਆ, ਪਰ ਸਿੰਘਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ। ਤੋ ਪਾਤਸ਼ਾਹ ਨੇ ਸਿੰਘਾਂ ਦੇ ਮਨ ਦੀ ਤਸੱਲੀ ਕਰਨ ਵਾਸਤੇ ਭਾਈ ਘਨੱਈਏ ਨੂੰ ਸੱਦਿਆ ਤੇ ਸੱਦ ਕੇ ਬੋਲੇ, ਕਹਿਣ ਲੱਗੇ,
ਕਹੋ ਸਾਧ ਕਿਉਂ ਸਹੋ ਬਿਖਾਦਾ।
ਮਹਾਰਾਜ ਜੀ ਕਹਿੰਦੇ, ਸੰਤ ਜੀ, ਸਾਧ ਜੀ, ਕਿਉਂ ਇੰਨਾ ਬਿਖਾਦ ਸਰੀਰ ਤੇ ਚੱਲਦੇ ਹੋ,
ਬੈਠੇ ਕਿਉਂ ਨਾ ਰਹੋ ਅਹਿਲਾਦਾ,
ਤੁਸੀਂ ਬਹਿ ਕੇ ਰੱਬ ਰੱਬ ਕਿਉਂ ਨੀ ਕਰਦੇ ਖੁਸ਼ੀ ਨਾਲ ਖੇੜੇ ਨਾਲ,
ਵਿੱਚ ਜੰਗ ਕੇ ਇਤ ਉਤ ਫਿਰੋ,
ਜੰਗ ਦੇ ਮੈਦਾਨ ਚ ਇੱਧਰ ਉੱਧਰ ਫਿਰਦੇ ਹੋ, ਕਦੇ ਉੱਧਰ ਦੁਸ਼ਮਣਾਂ ਵੱਲ ਜਾਂਦੇ ਜੇ, ਕਦੇ ਇੱਧਰ ਸਿੰਘਾਂ ਵੱਲ ਆਉਂਦੇ ਹੋ,
ਜਲ ਕੋ ਅਚਵਾਵਨ ਹਿਤ ਤਰੋ,
ਤੇ ਜਲ ਛਕਾਉਂਦੇ ਹੋ ਮਸ਼ਕ ਭਰ ਕੇ ਸਾਰੇ ਸਿੰਘਾਂ ਨੂੰ ਵੀ ਤੇ ਉੱਧਰ ਦੁਸ਼ਮਣਾਂ ਨੂੰ ਵੀ,
ਸਿੰਘਨ ਤੁਮ ਪਰ ਕਰੀ ਪੁਕਾਰ,
ਭਾਈ ਘਨੱਈਆ ਸਾਹਿਬ ਤੁਹਾਡੇ ਖਿਲਾਫ ਸਿੰਘਾਂ ਨੇ ਆ ਕੇ ਪੁਕਾਰ ਕੀਤੀ, ਸਾਡੇ ਕੋਲ ਸ਼ਿਕਾਇਤ ਕੀਤੀ ਆ ਤੁਹਾਡੀ,
ਰਿਪਗਨ ਕੋ ਦੁੱਖ ਮੈਂ ਦੇ ਬਾਰਾ,
ਤੇ ਸਿੰਘ ਕਹਿੰਦੇ ਐ ਵੀ ਅਸੀਂ ਦੁਸ਼ਮਣਾਂ ਦੇ ਦਲ ਨੂੰ ਦੁੱਖ ਦੇ ਕੇ ਮੋਰਚਿਆਂ ਵਿੱਚ ਤਾੜ ਕੇ ਰੱਖਦੇ ਆ, ਉਹਨਾਂ ਤਾਈਂ ਰੋਟੀ ਪਾਣੀ ਨੀ ਪਹੁੰਚਣ ਦਿੰਦੇ,
ਜੇ ਨੈ ਮਿਟੇ ਪਿਲਾਵਨ ਚਾਏ,
ਤੇ ਫਿਰ ਤੁਸੀਂ ਜਾ ਕੇ ਉਹਨਾਂ ਨੂੰ ਜਲ ਛਕਾ ਕੇ ਫਿਰ ਤਗੜਾ ਕਰ ਦਿੰਦੇ ਹੋ। ਭਾਈ ਘਨੱਈਆ ਸਾਹਿਬ ਜੀ, ਸਿੰਘ ਕਹਿੰਦੇ ਐ ਵੀ ਜੇ ਤੁਸੀਂ ਜਲ ਛਕਾਉਣਾ ਹੀ ਛਕਾਉਣਾ, ਵੀ ਇੱਕ ਜਗ੍ਹਾ ਤੇ ਨਹੀਂ ਬੈਠੇ ਰਹਿਣਾ, ਜਲ ਛਕਾਣ ਦੀ ਸੇਵਾ ਕਰਨੀ ਹੀ ਕਰਨੀ ਹੈ,
ਸਿੰਘਨ ਕੋ ਦਿਓ ਨਿਜ ਪੱਖ ਮਾਏ,
ਤੇ ਭਾਈ ਘਨੱਈਆ ਜੀ ਜਿਹੜੇ ਸਿੰਘ ਗੁਰੂ ਘਰ ਦੇ ਵੱਲੋਂ ਲੜ ਰਹੇ ਆ ਫਿਰ ਉਹਨਾਂ ਨੂੰ ਜਲ ਛਕਾਓ,
ਹਮਰੋ ਬੈਰ ਗਰੀਸ਼ਨ ਸੰਗ,
ਇਹਨਾਂ ਪਹਾੜੀਆਂ ਦੇ ਨਾਲ ਇਹਨਾਂ ਤੁਰਕਾਂ ਦੇ ਨਾਲ ਸਾਡਾ ਬੈਰ ਲੱਗਾ ਹੋਇਆ,
ਨਾਹਕ ਲੜਤੇ ਹੇਤ ਨ ਜੰਗ,
ਤੇ ਨਾਹਕ ਬਿਨਾਂ ਗੱਲ ਤੋਂ ਥੋੜੀ ਅਸੀਂ ਜੰਗ ਲੜਦੇ ਇਹਨਾਂ ਨਾਲ, ਇਹ ਸਾਡੇ ਨਾਲ ਵੈਰ ਕਰਦੇ ਆ, ਦੁਸ਼ਮਣ ਬਣ ਕੇ ਚੜ੍ਹ ਕੇ ਆਏ ਹੈ, ਤਾਂ ਅਸੀਂ ਇਹਨਾਂ ਨਾਲ ਜੰਗ ਲੜਦੇ ਹਾਂ,
ਰਾਮ ਨਗਰ ਤਿੰਨ ਕੋ ਨੈ ਰੋਕਿਓ,
ਅਸੀਂ ਇਹਨਾਂ ਦਾ ਕੋਈ ਪਿੰਡ ਨਹੀਂ ਰੋਕਿਆ, ਅਸੀਂ ਇਹਨਾਂ ਦਾ ਕੋਈ ਸ਼ਹਿਰ ਨਹੀਂ ਮੱਲਿਆ, ਅਸੀਂ ਇਹਨਾਂ ਦਾ ਕੋਈ ਦੇਸ਼ ਨਹੀਂ ਕਬਜਾਇਆ, ਅਸੀਂ ਤਾਂ ਆਪਣੇ ਨਗਰ ਆਨੰਦਪੁਰ ਸਾਹਿਬ 'ਚ ਵੱਸਦੇ ਹਾਂ, ਇਹ ਫੇਰ ਸਾਡੇ ਨਾਲ ਵੈਰ ਕਮਾਉਂਦੇ ਹਨ,
ਜਰਤ ਮੂਡ ਮਤ ਹਮੇ ਬਿਲੋਕਿਓ,
ਇਹ ਮੂਰਖ ਮਤ ਵਾਲੇ ਸਾਨੂੰ ਵੇਖ ਵੇਖ ਕੇ ਹੀ ਸਾੜਾ ਕਰੀ ਜਾਂਦੇ ਆ, ਸਾਡੇ ਗੁਰੂ ਘਰ ਦਾ ਪ੍ਰਤਾਪ ਵੇਖ ਵੇਖ ਕੇ ਹੀ ਸੜੀ ਜਾਂਦੇ ਹਨ,
ਜਾਏ ਤੁਰਕ ਕੀ ਸ਼ਰਨੀ ਪਰੇ,
ਉਰੇ ਪਹਾੜੀਏ ਇੰਨੇ ਮੂਰਖ ਨੇ ਇਹ ਤੁਰਕਾਂ ਦੀ ਸ਼ਰਨ ਚ ਜਾ ਪਏ, ਅਸੀਂ ਇਹਨਾਂ ਦਾ ਕੀ ਵਿਜਾੜਨਾ ਸੀ, ਉਹਨਾਂ ਨੇ ਆ ਕੇ ਇਹਨਾਂ ਦੀਆਂ ਸਾਰੀਆਂ ਰਿਆਸਤਾਂ ਉਜਾੜ ਦਿੱਤੀਆਂ, ਇਹਨਾਂ ਦੇ ਪਿੰਡ ਉਜਾੜ ਕੇ ਰੱਖ ਦਿੱਤੇ, ਉਹਨਾਂ ਤੁਰਕਾਂ ਦੀ ਸ਼ਰਨ ਚ ਚਲੇ ਗਏ ਪਹਾੜੀਏ ਕੱਚੀ ਮੱਤ ਵਾਲੇ,
ਹਮਰੋ ਦੋਸ਼ ਸੁਣਾਵਨ ਕਰੇ,
ਔਰ ਉੱਥੇ ਜਾ ਕੇ ਤੁਰਕਾਂ ਕੋਲ ਨਰੰਗੇ ਦੇ ਕੋਲ ਸਾਡੇ ਦੋਸ਼ ਸੁਣਾਉਂਦੇ ਰਹੇ, ਜਾ ਕੇ ਸਾਡੀਆਂ ਖਾਮੀਆਂ ਸੁਣਾਉਂਦੇ ਰਹੇ ਵੀ ਗੁਰੂ ਜੀ ਨੇ ਆਹ ਕੀਤਾ, ਆਪਣੀਆਂ ਕਰਤੂਤਾਂ ਨਹੀਂ ਦੱਸਦੇ,
ਨਿਜ ਸਹਾਏ ਲਸ਼ਕਰ ਲੈ ਆਏ,
ਔਰ ਆਪਣੀ ਸਹਾਇਤਾ ਵਾਸਤੇ ਵੱਡਾ ਭਾਰੀ ਲਸ਼ਕਰ ਲੈ ਕੇ ਆਏ, ਪਹਾੜੀਆਂ ਦਾ ਚੜਾ ਕੇ ਤੁਰਕਾਂ ਦਾ ਚੜਾ ਕੇ,
ਕਈ ਲੱਖ ਦੇਖੋ ਪਟ ਛਾਏ,
ਆ ਵੇਖ ਭਾਈ ਘਨੱਈਆ ਕਿਵੇਂ ਚਾਰੇ ਪਾਸੇ ਲੱਖਾਂ ਦੀ ਗਿਣਤੀ ਕੇ ਦੁਸ਼ਮਣ ਛਾਏ ਬੈਠੇ ਹੈ, ਤੰਬੂ ਕਨਾਤਾਂ ਲਾ ਕੇ ਬੈਠੇ ਹਨ,
ਅਨੇਕ ਯਤਨ ਕੈ ਕਟਕ ਬਟੋਰਾ,
ਅਨੇਕ ਯਤਨਾਂ ਨਾਲ ਇਹਨਾਂ ਨੇ ਵੱਡੀ ਭਾਰੀ ਫੌਜ ਇਕੱਠੀ ਕੀਤੀ ਹੈ,
ਪੁਰ ਕੋ ਕੇਰ ਲੀਨ ਚੌ ਓਰਾ,
ਔਰ ਆ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਚਾਰੇ ਪਾਸਿਓਂ ਇਹਨਾਂ ਨੇ ਘੇਰਾ ਪਾ ਲਿਆ ਹੋਇਆ,
ਹਮੇ ਅਲੰਬ ਅਕਾਲ ਪੁਰਖ ਕੋ ਸਭ ਜਗ ਕਰਤਾ ਜੋ ਦੁੱਖ ਸੁਖ ਕੋ,
ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਅਲੰਬ ਆਸਰਾ ਹੈ, ਜਿਹੜਾ ਸਾਰੇ ਜਗਤ ਦਾ ਕਰਤਾ ਹਰਤਾ ਧਰਤਾ ਹੈ,
ਸ਼ਤਰੁਨ ਆਨ ਮੋਰਚੇ ਲਾਏ,
ਔਰ ਇਹ ਦੁਸ਼ਮਣਾਂ ਨੇ ਆ ਕੇ ਬਾਹਰੋਂ ਆਨੰਦਪੁਰ ਸਾਹਿਬ ਨੂੰ ਘੇਰ ਕੇ ਮੋਰਚੇ ਲਾਏ ਹੋਏ ਨੇ,
ਤਿੰਨ ਕੋ ਸਿੰਘ ਹਨੇ ਸਮੁਦਾਏ,
ਇਹਨਾਂ ਮਲੇਛਾਂ ਨੂੰ ਸਾਡੇ ਸਿੰਘ ਮਾਰਦੇ ਨੇ ਗੋਲੀਆਂ ਨਾਲ ਦਾ ਤੱਕ ਕੇ,
ਨੈ ਬੈਰੀ ਗਨ ਕੋ ਜਲ ਦੇਹੋ,
ਤੇ ਭਾਈ ਘਨੱਈਆ ਜੀ ਤੁਸੀਂ ਜਾ ਕੇ ਜਲ ਛਕਾਉਂਦੇ ਹੋ, ਸਿੰਘ ਕਹਿੰਦੇ ਆ ਵੀ ਤੁਸੀਂ ਇਹਨਾਂ ਨੂੰ ਜਾ ਕੇ ਕੇ ਜਲ ਨਾ ਛਕਾਇਆ ਕਰੋ।
ਇਹ ਸਿੱਖਿਆ ਉਰ ਮੈਂ ਧਰ ਲੇ ਹੋ,
ਇਹ ਸਿੱਖਿਆ ਸਿੰਘਾਂ ਦੀ ਤੁਸੀਂ ਆਪਣੇ ਹਿਰਦੇ ਚ ਧਾਰਨ ਕਰ ਲਵੋ।
ਸਾਧ ਕਨਈਆ ਸੁਨ ਗੁਰਬਾਨੀ,
ਜਦੋਂ ਸਤਿਗੁਰੂ ਜੀ ਦੇ ਬਚਨ ਭਾਈ ਕਨਈਏ ਸਾਧ ਨੇ ਸੁਣੇ,
ਹੱਥ ਜੋੜ ਕਰ ਤਬੇ ਬਖਾਨੀ,
ਹੱਥ ਜੋੜ ਕੇ ਭਾਈ ਕਨਈਆ ਸਾਹਿਬ ਜੀ ਬੋਲੇ ਕਹਿਣ ਲੱਗੇ,
ਸ਼੍ਰੀ ਪ੍ਰਭ ਜੀ ਤੁਮਰੋ ਉਪਦੇਸ਼ੂ,
ਕਹਿਣ ਲੱਗੇ ਹੇ ਸ਼੍ਰੀ ਪ੍ਰਭੂ ਜੀ ਸਾਡੇ ਤੇ ਆਪ ਜੀ ਦਾ ਪਵਿੱਤਰ ਉਪਦੇਸ਼ ਸਿਰ ਮੱਥੇ ਤੇ ਹੈ,
ਮੈਂ ਉਰ ਧਾਰਨ ਕਰੋ ਹਮੇਸ਼ੂ,
ਆਪ ਜੀ ਦਾ ਪਵਿੱਤਰ ਉਪਦੇਸ਼ ਮੈਂ ਦਿਨ ਰਾਤ ਆਪਣੇ ਹਿਰਦੇ ਚ ਵਸਾ ਕੇ ਰੱਖਦਾ ਹਾਂ,
ਸਦਾ ਚਲੋ ਤਿਨਕੇ ਅਨੁਸਾਰੀ,
ਔਰ ਸਦਾ ਆਪ ਜੀ ਦੇ ਉਪਦੇਸ਼ ਦੇ ਅਨੁਸਾਰ ਹੀ ਮੈਂ ਚੱਲਦਾ ਵਿਚਰਦਾ ਹਾਂ,
ਨਹੀਂ ਵਿਪਰਜੈ ਕਰ ਹੋਂਕਾਰੀ,
ਮਹਾਰਾਜ ਕਦੇ ਮੈਂ ਆਪ ਜੀ ਤੋਂ ਬਾਹਰਾ ਜਾ ਕੇ ਉਲਟਾ ਕੰਮ ਨਹੀਂ ਕਰ ਸਕਦਾ,
ਜਹਾਂ ਕਹਾਂ ਇੱਕ ਰੂਪ ਤੁਮਾਰਾ,
ਮਹਾਰਾਜ ਜਿੱਥੇ ਕਿੱਥੇ ਮੈਨੂੰ ਇੱਕ ਆਪ ਜੀ ਦਾ ਹੀ ਰੂਪ ਦਿਸਦਾ, ਆਪ ਜੀ ਦਾ ਹੀ ਸਰੂਪ ਸਾਰਿਆਂ ਵਿੱਚ ਨਜ਼ਰ ਆਉਂਦਾ ਹੈ,
ਨੈ ਦੂਸਰ ਮੈਂ ਕਹੂੰ ਨਿਹਾਰਾ,
ਮਹਾਰਾਜ ਮੈਨੂੰ ਤੁਹਾਡੇ ਬਿਨਾਂ ਕੋਈ ਦੂਸਰਾ ਦਿਸਦਾ ਹੀ ਨਹੀਂ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਮਹਾਰਾਜ ਤੁਹਾਡੇ ਬਿਨਾਂ ਮੈਨੂੰ ਕੋਈ ਦੂਸਰਾ ਨਜ਼ਰ ਹੀ ਨਹੀਂ ਆਉਂਦਾ,
ਜਿਤਕ ਚਰ ਅਚਰ ਜਗਤ ਬਣਾਇਓ,
ਜਿੰਨੇ ਜੜ ਚੇਤਨ ਜੀਵ ਨੇ ਸੰਸਾਰ ਦੇ ਵਿੱਚ ਆਪ ਜੀ ਦੇ ਬਣਾਏ ਹੋਏ,
84 ਲੱਖ ਜੂਨ ਸੁਹਾਇਓ,
84 ਲੱਖ ਜੂਨੀਆਂ ਸੋਭਨੀਕ ਨੇ ਸੰਸਾਰ ਵਿੱਚ,
ਸਭ ਮੈਂ ਰਹੇ ਬਿਰਾਜ ਸਮਾਨਾ,
ਮਹਾਰਾਜ ਮੈਨੂੰ ਨਾ ਸਾਰਿਆਂ ਵਿੱਚ ਹੀ ਤੁਸੀਂ ਬਿਰਾਜ ਦੇ ਦਿਸਦੇ ਹੋ ਇੱਕ ਸਮਾਨ,
ਸ਼ਤਰੂ ਮਿੱਤਰ ਕੋ ਜਾਏ ਨਾ ਜਾਣਾ,
ਮੈਨੂੰ ਨਾ ਕੋਈ ਦੁਸ਼ਮਣ ਦਿਸਦਾ ਨਾ ਕੋਈ ਮਿੱਤਰ ਨਜ਼ਰ ਆਉਂਦਾ ਹੈ,
ਸਭ ਥਲ ਤੁਮਰੋ ਰੂਪ ਨਿਹਾਰੋ,
ਜੋ ਦਿਸੈ ਸੋ ਤੇਰਾ ਰੂਪ, ਮਹਾਰਾਜ ਮੈਨੂੰ ਆਪ ਜੀ ਦਾ ਹੀ ਰੂਪ ਨਜ਼ਰ ਆਉਂਦਾ ਹੈ,
ਭੇਦ ਭਿੰਨ ਕੋ ਨਹੀਂ ਵਿਚਾਰੋ,
ਮੈਨੂੰ ਕੋਈ ਭੇਦ ਕੋਈ ਭਿੰਨ ਕੋਈ ਫਰਕ ਕੋਈ ਰੰਗ ਕੋਈ ਨਸਲ ਵੱਖੋ ਵੱਖਰੀ ਨਜ਼ਰ ਨਹੀਂ ਦਿਸਦੀ,
ਮੋਕੋ ਤੋ ਇਮਹੀ ਦ੍ਰਿਸ਼ਟਾਵੇ,
ਮੈਨੂੰ ਤਾਂ ਮਹਾਰਾਜ ਇਹੀ ਦਿਸਦਾ ਵੀ ਤੁਸੀਂ ਸਾਰਿਆਂ ਚ ਵਿਦਵਾਨ ਹੋ, ਮੈਂ ਤੁਹਾਡੀ ਸੇਵਾ ਕਰ ਰਿਹਾ ਹਾਂ, ਇਹ ਹੈ ਮਾਨਵਤਾ ਦੀ ਸੇਵਾ ਦਾ ਸੰਕਲਪ, ਇਉਂ ਸੇਵਾ ਕਰੀ ਦੀ ਆ ਮਾਨਵਤਾ ਦੀ ਕਿ ਸਾਰਿਆਂ ਵਿੱਚ ਮੇਰੇ ਵਾਹਿਗੁਰੂ ਦੀ ਜੋਤ ਵਸਦੀ ਹੈ,
ਤੁਮ ਬਿਨ ਦੂਸਰ ਨਜ਼ਰ ਨਾ ਆਵੇ,
ਮਹਾਰਾਜ ਤੁਹਾਡੇ ਤੋਂ ਬਿਨਾਂ ਮੈਨੂੰ ਕੋਈ ਦੂਸਰਾ ਨਜ਼ਰ ਨਹੀਂ ਆਉਂਦਾ,
ਇਮਰਾਵਰ ਕੋ ਹੈ ਉਪਦੇਸ਼ੂ,
ਆਪ ਜੀ ਦਾ ਹੀ ਉਪਦੇਸ਼ ਹੈ ਵੀ ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਵਸਦੀ ਹੈ,
ਸੋ ਉਰ ਧਾਰਿਓ ਬਿਨਾਂ ਕਲੇਸ਼ੂ,
ਬਿਨਾਂ ਕਲੇਸ਼ ਤੋਂ ਮੈਂ ਆਪ ਜੀ ਦਾ ਉਪਦੇਸ਼ ਆਪਣੇ ਹਿਰਦੇ ਚ ਵਸਾਇਆ ਹੈ,
ਇਤ ਸਿੰਘਨ ਮੈਂ ਆਪ ਬਿਰਾਜੇ,
ਇੱਧਰ ਸਿੰਘਾਂ ਵਿੱਚ ਵੀ ਮਹਾਰਾਜ ਤੁਸੀਂ ਬਿਰਾਜਦੇ ਹੋ,
ਉਤ ਤੁਰਕਨ ਮੈਂ ਤੁਮ ਹੀ ਛਾਜੇ,
ਉਧਰ ਤੁਰਕਾਂ ਵਿੱਚ ਵੀ ਤੁਸੀਂ ਬਿਰਾਜਮਾਨ, ਉਹਨਾਂ ਵਿੱਚ ਵੀ ਤੁਹਾਡੀ ਹੀ ਆਤਮਾ ਚੇਤਨਾ ਹੈ, ਜਦੋਂ ਮੈਂ ਭਾਈ ਨੰਦ ਲਾਲ ਸਾਹਿਬ ਦੇ ਬਚਨ ਪੜ੍ਹਦਾ ਹਾਂ ਮਹਾਰਾਜ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ, ਮਹਾਰਾਜ ਜਿੰਨੇ ਸਰੀਰ ਸੰਸਾਰ ਵਿੱਚ ਦਿਸਦੇ ਹੈ ਉਹਨਾਂ ਵਿੱਚ ਜਿੰਨੀਆਂ ਰੂਹਾਂ ਨੇ ਉਹ ਰੂਹਾਂ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚੇਤਨਾ ਨਾਲ ਪ੍ਰਕਾਸ਼ ਰਹੀਆਂ ਹਨ, ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ, ਜਿੰਨੇ ਨੇਤਰਾਂ ਚ ਰੋਸ਼ਨੀ ਆ ਰੋਸ਼ਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੈ, ਮੈਨੂੰ ਤਾਂ ਮਹਾਰਾਜ ਇਹੀ ਦਿਸਦਾ ਹੈ,
ਨਹੀਂ ਪਹਾੜੀ ਮੈਂ ਕੋ ਦੂਜਾ,
ਮੈਨੂੰ ਕੋਈ ਪਹਾੜੀਆਂ ਵਿੱਚ ਦੂਸਰਾ ਨਹੀਂ ਦਿਸਦਾ,
ਜਹ ਕੈ ਕਰੇ ਆਪ ਕੀ ਪੂਜਾ,
ਜਿੱਥੇ ਕਿੱਥੇ ਮੈਨੂੰ ਆਪ ਜੀ ਦੀ ਹੀ ਪੂਜਾ ਦਿਸਦੀ, ਆਪ ਜੀ ਦਾ ਹੀ ਸਰੂਪ ਦਿਸਦਾ ਹੈ,
ਜਲ ਥਲ ਸਕਲ ਗਗਨ ਅਰ ਅਵਨੀ,
ਜਲ ਥਲ ਗਗਨ ਧਰਤੀ ਆਕਾਸ਼ ਬਨਸਪਤੀ ਵਿੱਚ,
ਅਹੇ ਖੇਲ ਰਾਵਰ ਕੀ ਰਵਨੀ,
ਆਪ ਜੀ ਦੀ ਹੀ ਖੇਡ ਪਸਰੀ ਹੋਈ ਹੈ ਸਾਰੀ ਅਤਿ ਸੁੰਦਰ,
ਇਮ ਸੁਨ ਸੰਤ ਕਨਈਏ ਪਾਸ,
ਜਦੋਂ ਸੰਤ ਕਨਈਏ ਜੀ ਦੀ ਇਹ ਬੇਨਤੀ ਮਹਾਰਾਜ ਜੀ ਨੇ ਸੁਣੀ,
ਪਰਮ ਪ੍ਰਸੰਨ ਭਏ ਗੁਰ ਰਾਸ,
ਗੁਰਦੇਵ ਪਰਮ ਪ੍ਰਸੰਨ ਹੋਏ ਰੀਝ ਪਏ,
ਸ਼੍ਰੀ ਮੁਖ ਤੇ ਮੁਸਕਾਏ ਬਖਾਨਾ,
ਮੁਸਕੁਰਾ ਕੇ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਬੋਲੇ,
ਸੁਣੋ ਖਾਲਸਾ ਮਯਾ ਨਿਧਾਨਾ,
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਸੁਣੋ,
ਸਾਧ ਬ੍ਰਿਤੀ ਇਨ ਲਖਿਓ ਚਰਿੱਤਰ,
ਇਹ ਭਾਈ ਕਨਈਆ ਜੀ ਸਾਧੂ ਬਿਰਤੀ ਦੇ ਮਾਲਕ ਨੇ, ਤੁਸੀਂ ਇਹਨਾਂ ਤੇ ਸ਼ੱਕ ਨਾ ਕਰੋ ਵੀ ਇਹ ਪਹਾੜੀਆਂ ਦੇ ਬੰਦੇ ਹਨ,
ਇੱਕ ਬਚਿੱਤਰ ਮੈਂ ਸ਼ਤਰੂ ਨਾ ਮਿੱਤਰ,
ਇੱਕ ਬਚਿੱਤਰ ਵਿੱਚ ਪ੍ਰਮਾਤਮਾ ਨੂੰ ਹੀ ਵੇਖ ਰਿਹਾ, ਇਹਨਾਂ ਨੂੰ ਨਾ ਕੋਈ ਦੁਸ਼ਮਣ ਦਿਸਦਾ ਨਾ ਕੋਈ ਮਿੱਤਰ ਨਜ਼ਰ ਆਉਂਦਾ ਹੈ,
ਇਸ ਕੋ ਕਿਸ ਬਿਧ ਕਹੋ ਨਾ ਕੋਈ।
ਇਹਨੂੰ ਕਿਸੇ ਵੀ ਪ੍ਰਕਾਰ ਦੀ ਟੋਕਾ ਟਾਕੀ ਨਾ ਕਰੋ, ਇਹ ਜਿਵੇਂ ਵਿਚਰਦਾ ਇਹਨੂੰ ਵਿਚਰਨ ਦਿਓ।
ਕਰੇ ਜਥੋ ਚਿਤ ਜਿਮ ਉਰ ਹੋਈ,
ਜਿਵੇਂ ਇਹਨਾਂ ਦਾ ਚਿਤ ਕਰੇ ਓਦਾਂ ਕਰਨ। ਮਹਾਰਾਜ ਜੀ ਨੇ ਕਿਹਾ ਸਗੋਂ ਇੱਕ ਮਲਮ ਤੇ ਪੱਟੀ ਵੀ ਇਹਨਾਂ ਨੂੰ ਖਜ਼ਾਨੇ ਚੋਂ ਦਿਓ ਕਿ ਜਲ ਛਕਾਉਣ ਦੇ ਨਾਲ ਨਾਲ ਜਿਹੜਾ ਕੋਈ ਜ਼ਖਮੀ ਆ ਉਹਦੀ ਮਲਮ ਪੱਟੀ ਵੀ ਕਰਿਆ ਕਰਨ। ਅੱਜ ਰੈੱਡ ਕਰੋਸ ਦੀ ਗੱਲ ਕਰਦੇ ਹੈ, ਸਭ ਤੋਂ ਵੱਡੀ ਰੈੱਡ ਕਰੋਸ ਜੇ ਕਿਸੇ ਮਹਾਂਪੁਰਖ ਤੋਂ ਚੱਲਦੀ ਆ ਤਾਂ ਉਹ ਕਲਗੀਧਰ ਜੀ ਦੀ ਕਿਰਪਾ ਨਾਲ ਭਾਈ ਸਾਹਿਬ ਭਾਈ ਘਨੱਈਆ ਸਾਹਿਬ ਜੀ ਤੋਂ ਚੱਲਦੀ। ਇਹੋ ਜਿਹੇ ਮਹਾਂਪੁਰਖ ਵੀ ਦੁਸ਼ਮਣਾਂ ਦੀ ਵੀ ਮਲਮ ਪੱਟੀ ਕਰਦੇ, ਕੋਈ ਵੈਰ ਵਿਰੋਧ ਨਹੀਂ।
ਨੈ ਬੈਰੀ ਇਸ ਕੋ ਉਰ ਪਾਸਾ,
ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਕੋਈ ਵੈਰੀ ਦਿਸਦਾ ਹੀ ਨਹੀਂ।
ਪ੍ਰਭ ਇੱਕ ਸਭ ਮੈਂ ਲਖਿਓ ਤਮਾਸ਼ਾ,
ਇੱਕ ਸਮਾਨ ਸਾਰਿਆਂ ਚ ਪ੍ਰਭੂ ਦਿਸਦਾ ਹੈ।
ਉੱਚ ਭੂਮਿਕਾ ਮੈਂ ਮਨ ਥਿਰਿਓ,
ਇਹ ਉੱਚੀ ਭੂਮਿਕਾ ਵਿੱਚ ਇਹਨਾਂ ਦਾ ਮਨ ਟਿਕਿਆ ਹੋਇਆ ਹੈ।
ਨਾਨਾ ਤਿਆਗ ਏਕ ਰਸ ਟਰਿਓ,
ਇਹ ਨਾਨਾ ਨੂੰ ਤਿਆਗ ਕੇ ਇੱਕ ਦੇ ਵਿੱਚ ਬਿਰਤੀ ਟਿਕਾ ਬੈਠੇ ਹਨ।
ਤਨ ਜਨਮ ਆਪਣੋ ਇਨ ਕੀਨਾ, ਜਿਸ ਕੋ ਬਖਸ਼ੇ ਹੋਏ ਦੁੱਖ ਹੀਨਾ।
ਇਹਨਾਂ ਦਾ ਜਨਮ ਧਨ ਹੋ ਗਿਆ ਹੈ, ਇਹਨਾਂ ਨੇ ਆਪਣੇ ਜੀਵਨ ਨੂੰ ਸਫਲਿਆਂ ਕਰ ਲਿਆ, ਇਹਨਾਂ ਦੇ ਦੁੱਖ ਦੂਰ ਹੋ ਚੁੱਕੇ ਨੇ ਜਨਮ ਮਰਨ ਦੇ।
ਇਹ ਪੀ ਆਪਣੋ ਪੰਥ ਪ੍ਰਕਾਸ਼ੇ,
ਮਹਾਰਾਜ ਜੀ ਕਹਿੰਦੇ ਇਹਨਾਂ ਦਾ ਵੀ ਪੰਥ, ਯਾਨੀ ਕਿ ਇਹਨਾਂ ਦੀ ਵੀ ਸੰਪਰਦਾਇ ਚੱਲੇਗੀ। ਮਹਾਰਾਜ ਜੀ ਦੇ ਬਚਨਾਂ ਨਾਲ ਸੰਪਰਦਾਇ ਚੱਲੀ, ਸੇਵਾ ਪੰਥੀ ਸੰਪਰਦਾਇ। ਸੋਧਰੇ ਨਗਰ ਵਿੱਚ ਭਾਈ ਸਾਹਿਬ ਜੀ ਰਹੇ, ਜਨਮ ਹੋਇਆ ਇਹਨਾਂ ਦਾ ਸੋਧਰੇ ਵਜ਼ੀਰਾਬਾਦ ਦੇ ਇਲਾਕੇ 'ਚ। ਔਰ ਇੱਕ ਭਾਈ ਨਨੂਆ ਨਾਮ ਜੀ ਦੇ ਗੁਰਸਿੱਖ ਦੀ ਸੰਗਤ ਕੀਤੀ, ਉਹਨਾਂ ਨੇ ਭਾਈ ਗਦਾ ਨਾਰਾਇਣੀ ਜੀ ਹੋਏ ਲਾਹੌਰ ਸ਼ਹਿਰ ਦੇ ਰਹਿਣ ਵਾਲੇ, ਉਹਨਾਂ ਕੋਲ ਭੇਜਿਆ। ਉਹ ਮੁਸਲਮਾਨਾਂ 'ਚੋਂ ਸਿੱਖ ਸਜੇ ਸਨ ਭਾਈ ਗਦਾ ਨਾਰਾਇਣੀ ਜੀ, ਉਹਨਾਂ ਦੀ ਸੰਗਤ ਕੀਤੀ। ਜਦੋਂ ਉਹ ਸੱਚਖੰਡ ਚਲੇ ਗਏ, ਵੈਰਾਗ ਧਾਰ ਕੇ ਸਤਿਗੁਰੂ ਕਲਗੀਧਰ ਦੀ ਸ਼ਰਨ ਆ ਪਹੁੰਚੇ। ਇਹਨਾਂ ਤੋਂ ਹੀ ਅੱਗੇ ਭਾਈ ਸੇਵਾਦਾਸ ਜੀ ਗੁਰਮੁਖਾਂ ਨੇ ਸੇਵਾ ਟਹਿਲ ਕਮਾਈ, ਉੱਥੋਂ ਫਿਰ ਸੇਵਾ ਪੰਥੀ ਸੰਪਰਦਾਇ ਦੀ ਆਰੰਭਤਾ ਹੋਈ। ਗੁਰਦੇਵ ਨੇ ਬਚਨ ਕੀਤਾ ਕਿ ਇਹਨਾਂ ਦੀ ਵੀ ਸੰਪਰਦਾਇ ਚੱਲੇਗੀ।
ਬਹੁ ਲੋਕਨ ਕੀ ਕੁਮਤ ਬਿਨਾਸ਼ੇ,
ਬਹੁਤ ਸਾਰੇ ਲੋਕਾਂ ਦੀ ਖੋਟੀ ਮਤ ਦਾ ਇਹ ਨਾਸ਼ ਕਰਨਗੇ।
ਸੁਣ ਪ੍ਰਭ ਤੇ ਸਭ ਸਿੰਘ ਆਨੰਦੇ,
ਸੁਣ ਕੇ ਸਤਿਗੁਰੂ ਜੀ ਦੇ ਬਚਨ ਸਾਰੇ ਸਿੰਘ ਬੜੇ ਆਨੰਦਿਤ ਹੋਏ।
ਦਵੈਤ ਹਤੀ ਲੈ ਬ੍ਰਹਮ ਆਨੰਦੇ,
ਸਭ ਦੇ ਅੰਦਰੋਂ ਦਵੈਤ ਬਿਨਸ ਗਈ।
ਇਸ ਦਿਨ ਤੇ ਨੈ ਕਿਸ ਕੁਛ ਕਹੇ,
ਉਸ ਦਿਨ ਤੋਂ ਬਾਅਦ ਸਿੰਘਾਂ ਨੇ ਭਾਈ ਘਨੱਈਏ ਨੂੰ ਰੋਕਿਆ ਟੋਕਿਆ ਨਹੀਂ।
ਤਿਮਹੀ ਜਲ ਕੋ ਪਿਆਵਤ ਰਹੇ,
ਓਦਾਂ ਹੀ ਜਲ ਛਕਾਉਂਦੇ ਰਹੇ।
ਸਰਬ ਮੋਰਚੇ ਮੈਂ ਫਿਰ ਕਰ,
ਸਾਰੇ ਮੋਰਚਿਆਂ ਚ ਫਿਰ ਕੇ ਜਲ ਛਕਾਉਂਦੇ ਭਾਈ ਸਾਹਿਬ।
ਜਲ ਕੋ ਦੇਤ ਮਸ਼ਕ ਨਿਤ ਭਰ ਕੇ,
ਮਸ਼ਕ ਭਰ ਕੇ ਜਲ ਛਕਾਉਂਦੇ ਨਿਤ।
ਇਸ ਕੋ ਨੈ ਮਾਰਤ ਕੋ ਗੋਰੀ,
ਭਾਈ ਘਨੱਈਆ ਜਦੋਂ ਕਿਤੇ ਜਾਂਦਾ ਵੀ ਮੋਰਚਿਆਂ ਚ ਤੇ ਬੰਦੂਕਾਂ ਬੰਦ ਹੋ ਜਾਂਦੀਆਂ, ਇਹਨੂੰ ਕੋਈ ਗੋਲੀ ਨੀ ਮਾਰਦਾ, ਵੀ ਇਹ ਸੇਵਾ ਕਰਦਾ ਹੈ।
ਫਿਰ ਤਲੇ ਲੜਤੇ ਜੋਗੋਰੀ,
ਦੁਸ਼ਮਣ ਦਲ ਵਿੱਚ ਵੀ ਜਾ ਕੇ ਉਹਨਾਂ ਨੂੰ ਜਲ ਛਕਾਉਂਦੇ।
ਸਾਧ ਜਾਣ ਕਰ ਬੰਧਨ ਕਰੇ,
ਸਗੋਂ ਜਿਹੜੇ ਤੁਰਕ ਨੇ ਪਹਾੜੀਏ ਨੇ ਇਹਨੂੰ ਸਾਧੂ ਜਾਣ ਕੇ ਭਾਈ ਘਨੱਈਆ ਜੀ ਨੂੰ ਹੱਥ ਜੋੜਦੇ ਹਨ।
ਜਲ ਕੋ ਲੇਤ ਤ੍ਰਿਖਾ ਕੋ ਹਰੇ,
ਔਰ ਇਹਨਾਂ ਕੋਲੋਂ ਜਲ ਛੱਕ ਕੇ ਪਿਆਸ ਨਿਰਵਿਰਤ ਕਰਦੇ ਹਨ।
ਇਮ ਘੇਰਾ ਕਰ ਅੰਨ ਹਟਾਏ,
ਇੱਦਾਂ ਘੇਰਾ ਬੰਦੀ ਕਰਕੇ ਇਹਨਾਂ ਨੇ ਅੰਨ ਪਾਣੀ ਜਾਣ ਤੋਂ ਤੁਰਕਾਂ ਨੇ ਅੰਦਰ ਰੋਕ ਦਿੱਤਾ ਆਨੰਦਪੁਰ ਸਾਹਿਬ।
ਕੀਤਕ ਦਿਨ ਲਗ ਅੰਤਰ ਖਾ,
ਕਈ ਦਿਨ ਜਿਹੜੀ ਅੰਦਰ ਰਸਤ ਬਸਤੀ ਉਹ ਸਿੰਘਾਂ ਨੇ ਛੱਕ ਛਕਾ ਲਈ।
ਲੱਗਿਓ ਨਿਖੂਟਨ ਅੰਨ ਮਹਾਨੇ,
ਹੁਣ ਜਿਹੜਾ ਅੰਨ ਪਾਣੀ ਸੀ ਉਹ ਘਟਣ ਲੱਗਾ।
ਜੇ ਅਵਸ਼ ਚਈਅਤ ਨਿਤ ਖਾਨੇ,
ਕਿਉਂਕਿ ਅੰਨ ਤਾਂ ਰੋਜ਼ ਹੀ ਖਾਣਾ, ਰਾਤੀ ਖਾ ਕੇ ਸੁੱਤੇ ਸਵੇਰੇ ਫੇਰ ਖੜੀ ਫਰੀਦਾ, ਮੌਤੋਂ ਭੁੱਖ ਬੁਰੀ। ਤੂੰ ਇਹੋ ਜਿਹੀ ਖੇਡ ਆ ਇਹਦੀ, ਇਹਨੇ ਤਾਂ ਰੋਜ਼ ਮੰਗਣਾ ਹੀ ਮੰਗਣਾ, ਇਹ ਤਾਂ ਪ੍ਰਸ਼ਾਦਾ ਪਾਣੀ, ਹੁਣ ਅੰਨ ਪਾਣੀ ਮੁੱਕਣ ਲੱਗਾ ਹੈ। ਜਿਵੇਂ ਜਿਵੇਂ ਸਮਾਂ ਬੀਤਿਆ, 3 ਤੋਂ 4 ਮਹੀਨੇ ਦਾ ਸਮਾਂ ਹੋਰ ਬੀਤ ਗਿਆ, ਉਹ ਗੁਰੂ ਖਾਲਸਾ ਪੰਥ ਜਿਵੇਂ ਜੂਝ ਰਿਹਾ ਹੈ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਾਹਿਬਾਂ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇ ਮਾਂ। ਬਿਸਰ ਗਈ ਸਭ ਤਾਤ ਪਰਾਈ, ਬਿਸਰ ਗਈ ਸਭ ਤਾਤ ਪਰਾਈ, ਬਿਸਰ
ਗਈ ਸਭ ਤਾਤ ਪਰਾਈ, ਬਿਸਰ ਗਈ ਸਭ ਤਾਤ ਪਰਾਈ,
ਬਿਸਰ ਗਈ ਸਭ ਤਾਤ ਪਰਾਈ, बिसर गई सब तात पराई,
बिसर गई सब तात पराई, बिसर गई सब तात पराई।
जब ते साध संगत मोहे पाई, जब ते साध संगत मोहे पाई,
जब ते साध संगत मोहे पाई, जब ते साध संगत मोहे पाई,
जब ते साध संगत मोहे पाई, जब ते साध संगत मोहे पाई,
जब ते साध संगत मोहे पाई, जब ते साध संगत मोहे पाई।
ना को बैरी नहीं बेगाना, ना को बैरी नहीं बेगाना,
ना को बैरी नहीं बेगाना, ना को बैरी नहीं बेगाना।
सगल संग हमको बन आई, सगल संग हमको बन आई,
सगल संग हमको बन आई, सगल संग हमको बन आई।
वाहे गुरु वाहे गुरु, वाहे गुरु वाहे गुरु,
वाहे गुरु वाहे गुरु, वाहे गुरु वाहे गुरु,
वाहे गुरु वाहे गुरु, वाहे गुरु वाहे गुरु,
वाहे गुरु वाहे गुरु, वाहे गुरु वाहे गुरु।
हे अच्युत हे पार ब्रह्म
अविनाशी अगनास,
हे पूरन हे सर्वमय
दुख पंजन गुण तास,
हे संगी हे निरंकार
हे निर्गुण सब टीक,
हे गोविंद हे गुण निधान
जाके सदा बबेक,
हे अपरंपर हर हरे
है पियो अनहार,
हे संतह कह सदा संग
निधाराया धार,
हे ठाकुर हो दास रो
निर्गुण गुण नहीं कोई,
नानक दीज नाम दान
राखो ही है परो,
आए प्रभ शरणागति
निध दयाल,
एक अखर हर मन बस्त
नानक होत निहाल,
वाहे गुरु नाम जहाज है
चढ़े सो तेरे पार,
जो शरदा कर सेवंदे
गुर पार उतार नार,
वाहे गुरु नाम जहाज है
चढ़े सो तेरे पार,
जो शरदा कर सेवंदे
गुर पार उतार नार।
वाहे गुरु जी का खालसा, वाहे गुरु जी की फतेह।